साहिब जीओ श्री राग महला पहला घर तीजा एहो तन धरती बीज कर्मा करो सलिल अपाओ सारंग पाणी मन किरसान हर हृदय जमाए लै इउं पावस पद निर्बाणी काहे गर्बस मूड़े माया पित सुतो सगल का लत्र माता तेरे होहे न अंत सखाया रहाओ बिखै बिकार दुष्ट किरखा करे इन तज आत्मै होए त्याई जाप तप संजम होहे जब राखे कमल बिगसै मधु आसरमाई बीस सप्ताहरो बासरो संग्रह तीन खोड़ा नित काल सार दस अठार में अपरंपरो चीन कह नानक इव एक तारे वाहिगुरु जी का खालसा वाहिगुरु जी की फतेह। अमृत बचन बाणी अकाल पुरख वाहिगुरु दा हिरदा रब दे प्रतख स्वरूप बख्शां दे दाते पतित पावन गरीब नवाज लोक परलोक दे सहाई सतगुरु श्री गुरु ग्रंथ साहिब सच्चे पातशाह जी दी अपार बख्शिश दा सदका सतगुरां दे इस अस्थान शो घर विखे चलदी लड़ीवार व्याख्या विच अज दा शब्द 23 अंग ते सुभायमान है और गुरु नानक साहिब पातशाह जी दी रसना तो ये बचन उचारे हुए ने। पहला शब्द किसे इस तरह दे मनुख नू संबोधित है जो खेती दा कम करदा है पर लगदा है उन्हें सवाल भी किता है क्योंकि शब्द दी अखीरली तुक किसे सवाल दा जवाब दे रही है। कह नानक एव एक तारा किसे ने पूछया महाराज ए साडा जीवन जेड़ा एक बड़े भारे समुंदर विच असी जी रहे हां जिथे लहरां दा कोई अंत नहीं एक लहर शांत हुंदी दूजी उठ पैंदी दूजी शांत हुंदी तीजी उठ पैंदी घूमण घेरियां दा पता ही नहीं लगदा कदी काम दियां हनेरियां कदी क्रोध दी अग कदी लोभ दा चिकड़ कदी मोह कदी हंकार पता नहीं किन्ना कु इह पसारा है जेड़ा तेरे घर वल आउण नहीं दिंदा ते फिर उहदे कारण भी सच्चे पातशाह ने उस जिमेदार नूं दसे ने। ये शब्द अर्थां दे संबंध विच गुरु ग्रंथ साहिब जी दी बाणी विच उन्हां थोड़े जिहे शब्दां विच आउंदा जिहदे अर्थ वैसे ते बाणी दा एक भी शब्द कोई भी मनुख ये दावा नहीं कर सकदा भी मैं पूरा कर दिता है पर कुछ शब्द ऐसे ने जिन्हां दा कोई अंदाजा लगदा ही नहीं। ਸਤਿਗੁਰੂ ਜੀ ਦੀ ਇਸ ਪਾਵਨ ਪਵਿੱਤਰ ਲਫ਼ਜ਼ਾਂ ਨੂੰ ਕੁਝ ਆਪਣੇ ਵਾਸਤੇ ਆਪਾਂ ਸਮਝ ਸਕੀਏ ਤਾਂ ਕਿ ਇਹਨਾਂ ਪਾਵਨ ਬਚਨਾਂ ਦਾ ਪੱਲਾ ਫੜ ਕੇ ਸਤਿਗੁਰੂ ਜੀ ਦੇ ਘਰ ਵੱਲ ਸਫ਼ਰ ਤੈਅ ਕਰ ਸਕੀਏ। ਇਹ ਸ਼ਬਦ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਸਤਿਗੁਰੂ ਨੇ ਇੱਕ ਧਰਤੀ ਜ਼ਮੀਨ ਵਾਹੁਣ ਵਾਲੇ ਦਾ ਵਰਣਨ ਆਰੰਭ ਵਿੱਚ ਹੀ ਕਰ ਦਿੱਤਾ ਹੈ ਔਰ ਉਹ ਬੰਦਾ ਹੰਕਾਰੀ ਵੀ ਲੱਗਦਾ ਹੈ। ਹੰਕਾਰ ਵਿੱਚ ਹੈ ਮੂਰਖ ਵੀ ਹੈ ਤੇ ਮਾਇਆਧਾਰੀ ਵੀ ਹੈ ਤੇ ਦੂਜੀ ਗੱਲ ਉਹ ਪਿਤਾ ਪੁੱਤਰ ਇਸਤਰੀ ਮਾਤਾ ਇਹਨਾਂ ਦੇ ਮੋਹ ਵਿੱਚ ਬਹੁਤ ਡਾਢਾ ਫਸਿਆ ਹੈ। ਇਹਨਾਂ ਵਿੱਚ ਉਹਦੀ ਜ਼ਿੰਦਗੀ ਫਸੀ ਹੋਈ ਹੈ। ਸਤਿਗੁਰੂ ਉਹਨੂੰ ਸਮਝਾ ਰਹੇ ਨੇ, ਕਹਿੰਦੇ ਨੇ ਸਾਰੀ ਉਮਰ ਕੇਵਲ ਬਾਹਰਲੀ ਪੈਲੀ ਬਾਹਰਲੇ ਖੇਤ ਹੀ ਵਾਹੁੰਦਾ ਰਹੇਗਾ ਤੇ ਤੇਰਾ ਧਿਆਨ ਹਮੇਸ਼ਾ ਬਾਹਰਲੇ ਖੇਤਾਂ ਵੱਲ ਹੀ ਰਹਿੰਦਾ ਹੈ ਵੀ ਹੋਰ ਇੱਕ ਏਕੜ ਰਲ ਜਾਏ, ਹੋਰ ਇੱਕ ਕਿੱਲਾ ਰਲ ਜਾਏ ਤੇ ਜਿਹੜਾ ਖੇਤ ਜਿਹੜੀ ਪੈਲੀ ਜਿਹੜੇ ਏਕੜ ਤੈਨੂੰ ਵਾਹਿਗੁਰੂ ਨੇ ਦਿੱਤੇ ਨੇ ਉਹਨਾਂ ਵੱਲ ਕਦੀ ਤੂੰ ਪਰਤ ਕੇ ਝਾਤੀ ਨਹੀਂ ਪਾਈ। ਉਹਨਾਂ ਵਿੱਚ ਤੇ ਅਵਗਣਾਂ ਦਾ ਕਬਾੜ ਤੇ ਨਦੀਨ ਉੱਗਿਆ ਪਿਆ, ਬੂਟੀਆਂ ਪਤਾ ਨਹੀਂ ਕਿੰਨੀਆਂ ਕੁ ਨੇ, ਫਸਲ ਕਿੱਥੇ ਉੱਗੇਗੀ। ਮਹਾਰਾਜ ਜੀ ਉਹ ਕਿਹੜਾ ਕਿਹੜਾ ਖੇਤ ਹੈ ਤੇ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਖੇਤ ਤੇਰਾ ਸਰੀਰ ਹੀ ਏ, ਤੇਰਾ ਸਰੀਰ ਤੇਰਾ ਖੇਤ ਏ ਤੇ ਇਹਦੇ ਵਿੱਚ ਤੂੰ ਬੀਜਣਾ ਸੀ, ਨਾਮ ਦਾ ਬੀਜ ਦੇਣਾ ਸੀ, ਰੱਬ ਦੇ ਪਿਆਰ ਦੇ ਬੀਜ ਬੀਜਣੇ ਸਨ ਤੇ ਤੂੰ ਇਹਨੂੰ ਕਦੀ ਨਾ ਵਾਹਿਆ, ਨਾ ਕਦੀ ਇਹਨੂੰ ਪਾਣੀ ਲਾਇਆ, ਨਾ ਇਹਨੂੰ ਕਦੀ ਸਵਾਰਿਆ, ਨਾ ਕਦੀ ਬੀਜ ਦਿੱਤਾ ਤੇ ਦੱਸ ਜੇ ਤੂੰ ਇਹ ਵਾਹੀ ਨਾ ਕੀਤੀ ਤੇ ਫਿਰ ਤੇਰੇ ਘਰ ਵਿੱਚ ਰੱਬ ਦੇ ਪਿਆਰ ਦੇ ਦਾਣੇ ਕਿੱਥੋਂ ਆਉਣਗੇ। ਸਰੀਰ ਤੇ ਤੂੰ ਖਾਂਦਾ ਰਹੇਗਾ ਪਰ ਤੇਰੀ ਆਤਮਾ ਨੂੰ ਭੁੱਖ ਲੱਗਣੀ ਏ ਸੱਜਣਾ, ਉਹਦੇ ਵਾਸਤੇ ਵੀ ਕੋਈ ਫਸਲ ਬੀਜ ਲੈ, ਉਹਦੇ ਵਾਸਤੇ ਕੀ ਖਾਏਗਾ। ਸਤਿਗੁਰੂ ਨੇ ਇੱਥੇ ਬਚਨ ਕੀਤੇ ਨੇ। ਫਿਰ ਇੱਕ ਹੋਰ ਵੀ ਗੱਲ ਹੈ, ਜਦੋਂ ਆਪਾਂ ਖੇਤ ਵਿੱਚ ਕੁਝ ਨਾ ਬੀਜੀਏ ਤੇ ਕਣਕ ਲੈਣੀ ਹੋਵੇ ਤੇ ਬੜਾ ਉਦਮ ਕਰਨਾ ਪੈਂਦਾ, ਝੋਨਾ ਵਿੱਚੋਂ ਕੱਢਣਾ ਹੋਵੇ ਤੇ ਬੜਾ ਉਦਮ ਕਰਨਾ ਪੈਂਦਾ, ਪਰ ਕਬਾੜ ਕਦੀ ਨਹੀਂ ਬੀਜਣਾ ਪੈਂਦਾ ਤੇ ਨਾ ਕਬਾੜ ਨੂੰ ਖਾਦ ਮਾਰਨੀ ਪੈਂਦੀ, ਉਹ ਤੇ ਆਪੇ ਹੀ ਉੱਗ ਪੈਂਦਾ। ਝੂਠ ਨੂੰ ਥੋੜੀ ਕਿਤਿਓਂ, ਤੁਸੀਂ ਅੱਜ ਤੱਕ ਕਦੀ ਕੋਈ ਗੁਰਦੁਆਰਾ ਵੇਖਿਆ ਜਿੱਥੇ ਇਹ ਕਥਾ ਹੁੰਦੀ ਹੋਵੇ ਵੀ ਆਓ ਤੁਹਾਨੂੰ ਝੂਠ ਬੋਲਣ ਦੀ ਜਾਚ ਦੱਸੀਏ। ਕਿਤੇ ਇਸ ਤਰ੍ਹਾਂ ਦੀ ਕਥਾ ਤੁਸੀਂ ਵੇਖੀ ਜਿਹਦੇ ਵਿੱਚ ਨਿੰਦਿਆ ਦੀ ਜਾਚ, ਹੇਰਾਫੇਰੀ ਦੀ ਜਾਚ, ਬੇਈਮਾਨੀ ਦੀ ਨਾ ਕੋਈ ਲੋੜ ਨਹੀਂ। ਉਹ ਤੇ ਆਪੇ ਉੱਗ ਪਿਆ, ਨਦੀਨ ਹੈ, ਬੂਟੀਆਂ ਪਤਾ ਨਹੀਂ ਕਿੰਨਾ ਕੁਝ ਉੱਗਿਆ ਪਿਆ, ਆੜ ਕਬਾੜ ਉਹ ਆਪੇ ਉੱਗ ਪੈਂਦਾ, ਉਹਦੇ ਵਾਸਤੇ ਕਿਸੇ ਉਪਰਾਲੇ ਦੀ ਲੋੜ ਨਹੀਂ ਪੈਂਦੀ। ਜੇ ਉਪਰਾਲੇ ਦੀ ਲੋੜ ਪੈਣੀ ਤੇ ਸਿਰਫ ਰੱਬ ਦੇ ਪਿਆਰ ਦੀ ਦਾਤ, ਉਹਦੀਆਂ ਬਖਸ਼ਾਂ ਦੇ ਦਾਣੇ, ਉਹ ਖੇਤੀ ਬੀਜਣ ਵਾਸਤੇ ਪੈਣੀ ਏ। ਇਸ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਇਹੋ ਤਨ ਧਰਤੀ ਬੀਜ ਕਰਮਾ ਕਰੋ। ਇਹ ਤਨ, ਤਨ ਦਾ ਅਰਥ ਸਰੀਰ, ਤਨ ਦਾ ਅਰਥ ਪੁੱਤਰ ਵੀ ਏ, ਇਹ ਬੜੇ ਪਿਆਰੇ ਲਫ਼ਜ਼ ਨੇ, ਤਨ ਦਾ ਅਰਥ ਪੁੱਤਰ ਏ। ਇੱਥੇ ਤਨ ਦਾ ਅਰਥ ਤਣਾ, ਜਿਵੇਂ ਰੁੱਖ ਦੇ ਤਣੇ ਅੱਗੋਂ ਉੱਗਦੇ ਨੇ। ਕਹਿੰਦੇ ਆਹ ਜਿਹੜਾ ਤੇਰਾ ਤਨ ਇਹ ਰੱਬ ਦਾ ਹੀ, ਰੱਬ ਨੇ ਪੈਦਾ ਕੀਤਾ, ਉਹਨੇ ਬਖਸ਼ਿਸ਼ ਕੀਤੀ ਤੈਨੂੰ ਦਿੱਤਾ, ਇਹਨੂੰ ਧਰਤੀ ਬਣਾ ਲੈ, ਇਸ ਤਨ ਨੂੰ ਧਰਤੀ ਬਣਾ, ਇਹਨੂੰ ਪਾਣੀ ਲਾ। ਇਹ ਹੰਕਾਰ ਵਿੱਚ ਹੀ ਸੁੱਕ ਗਏ, ਇਹਨੂੰ ਕਦੀ ਬਾਣੀ ਪੜਿਆ ਕਰ, ਕਦੀ ਨਿਤਨੇਮ ਕਰਿਆ ਕਰ, ਕਦੀ ਸਹਿਜ ਪਾਠ ਕਰਿਆ ਕਰ ਤੇ ਇਹਨੂੰ ਪਾਣੀ ਮਿਲਣਾ ਸ਼ੁਰੂ ਹੋ ਜਾਏਗਾ, ਫਿਰ ਇਹ ਬੱਤਰ ਆਏਗਾ ਤੇ ਇਹਨੂੰ ਵਾਹੇਗਾ। ਆ ਜਿਹੜੇ ਧਾਰਮਿਕ ਕਰਮ ਰੋਜ਼ ਕਰਨੇ ਨੇ, ਇਹ ਇਹਨੂੰ ਵਾਹੁਣਾ, ਤਿਆਰ ਕਰਨਾ, ਫਿਰ ਇਹਨੂੰ ਸਵਾਰਾ ਕਰਨਾ। ਇੱਥੇ ਟੋਏ ਤੇ ਟਿੱਬੇ ਬੜੇ ਨੇ। ਬਾਬਾ ਫਰੀਦ ਸਾਹਿਬ ਕਹਿੰਦੇ ਟੋਏ ਟਿੱਬੇ ਲਾਹੇ, ਇਹਦੇ ਚ ਟੋਏ ਦੂਰ ਕਰ, ਟਿੱਬੇ ਪੂਰ ਕੇ ਸਵਾਰੀ ਕਰਦੇ, ਕਰਾਹ ਮਾਰਦੇ ਇਹਨੂੰ। ਟੋਏ ਕਾਹਦੇ ਨੇ, ਟੋਏ ਨੇ ਅਸੀਂ ਜੀ ਕੁਝ ਨਹੀਂ ਕਰ ਸਕਦੇ, ਹੀਣਤਾ, ਡਿੱਗਿਆ ਮਨ, ਕਮਜ਼ੋਰ ਮਨ, ਅਸੀਂ ਤਾਂ ਕੁਝ ਵੀ ਨਹੀਂ ਕਰ ਸਕਦੇ, ਸਾਡੇ ਤੋਂ ਕੁਝ ਵੀ ਨਹੀਂ ਹੋਣਾ, ਇਹ ਟੋਏ ਵੀ ਨਹੀਂ ਗੁਰੂ ਨੂੰ ਪਰਵਾਹ। ਤੇ ਟਿੱਬੇ ਕਾਹਦੇ ਨੇ, ਟਿੱਬੇ ਨੇ ਕਹਿੰਦੇ ਕਰ ਹੀ ਅਸੀਂ ਸਕਣੇ, ਹੋਰ ਕੋਈ ਕਰ ਹੀ ਨਹੀਂ ਸਕਦਾ। ਇਹ ਹੰਕਾਰ ਦੇ ਟਿੱਬੇ ਕਹਿੰਦੇ ਦੋਵੇਂ ਦੂਰ ਕਰ ਦੇ, ਹੀਣਤਾ ਵੀ ਦੂਰ ਕਰ ਤੇ ਹੰਕਾਰ ਵੀ ਦੂਰ ਕਰ ਦੇ। ਉਹਦੇ ਵਿੱਚ ਇੱਕ ਸਿੱਧਾ ਮਾਰਗ ਤੇ ਖੇਤ ਨੂੰ ਤਿਆਰ ਕਰ, ਇਹਦੇ ਵਿੱਚ ਨਾਮ ਬੀਜਣਾ, ਪਹਿਲਾਂ ਖੇਤ ਨੂੰ ਸੋਧਣਾ ਪਏਗਾ। ਬਾਅਦ ਦੀ ਗੱਲ ਏ, ਪਹਿਲਾਂ ਖੇਤ ਤੇ ਤਿਆਰ ਕਰ, ਪਹਿਲਾਂ ਸਰੀਰ ਤੇ ਤਿਆਰ ਕਰ, ਸਰੀਰ ਦਾ ਰਹਿਣ ਸਹਿਣ ਠੀਕ ਕਰ, ਸਰੀਰ ਦਾ ਖਾਣ ਪੀਣ ਠੀਕ ਕਰ, ਇਹਦੇ ਉੱਤੇ ਤੇ ਕੰਮ ਚੱਲਣਾ। ਕਈ ਕਹਿੰਦੇ ਨੇ ਸਰੀਰ ਤੇ ਉੱਥੇ ਹੈ ਹੀ ਨਹੀਂ, ਕਿੱਥੇ ਰੱਬ ਦੇ ਘਰ, ਕਹਿੰਦੇ ਸਰੀਰ ਕਿਹੜਾ ਜਾਂਦਾ, ਉੱਥੇ ਤੇ ਅੰਦਰ ਦੀ ਹਾਜ਼ਰੀ ਲੱਗਣੀ ਹੈ। ਉਹ ਭਾਈ ਲੱਗਣੀ ਤੇ ਅੰਦਰ ਦੀ ਹਾਜ਼ਰੀ ਹੈ, ਪਰ ਬੇਸ ਕਿਤੋਂ ਆਧਾਰ ਤੇ ਸ਼ੁਰੂ ਹੋਏਗਾ। ਗੱਲ ਤੇ ਕਣਕ ਨੂੰ ਸਿੱਟਾ ਲੱਗਣਾ ਉਦਣੇ, ਗੱਲ ਤੇ ਉਦਣ ਬਣਨੀ ਜਿੱਦਣ ਗ੍ਰਾਹੀ ਮੂੰਹ ਵਿੱਚ ਪੈਣੀ ਉਸ ਕਣਕ ਦੀ। ਪਰ ਤੁਸੀਂ ਵੇਖੋ ਉਸ ਕਣਕ ਦੀ ਗ੍ਰਾਹੀ ਜਿਹੜੀ ਬਣਨੀ ਉਹਦੇ ਪਿੱਛੇ ਕਿੰਨਾ ਕੁਝ ਕਰਨਾ ਪੈਂਦਾ। 6 ਮਹੀਨੇ ਲੱਗ ਜਾਂਦੇ ਨੇ ਉਸ ਗ੍ਰਾਹੀ ਤੱਕ ਆਉਂਦਿਆਂ। ਪਹਿਲਾਂ ਖੇਤ ਵਾਹੋ, ਫਿਰ ਕਣਕ ਉਹਦੇ ਵਿੱਚ ਬੀਜੋ, ਫਿਰ ਉਹ ਵੱਤਰ ਹੋਣਾ ਚਾਹੀਦਾ, ਫਿਰ ਉਹਦੀ ਰਾਖੀ ਕਰਨੀ ਪੈਂਦੀ, ਫਿਰ ਪਾਣੀ, ਸਪਰੇ, ਖਾਦ, ਕਿੰਨਾ ਕੁਝ ਕੀਤਾ, ਆਟਾ ਪਿਆਇਆ, ਗੁੰਨਿਆ, ਪਕਾਇਆ, ਤਾਂ ਜਾ ਕੇ ਪ੍ਰਸ਼ਾਦਾ ਪੱਕਿਆ। ਤੇ ਆਪਾਂ ਕਹਿ ਦਿੰਦੇ ਜੀ ਪ੍ਰਸ਼ਾਦਾ ਸਿੱਧੇ ਕੰਮ ਆਉਂਦਾ ਜੀ, ਬਾਕੀ ਛੱਡੋ ਸਰ, ਇਹ ਬੰਦੇ ਦੀ ਬੇਈਮਾਨੀ ਹੈ। ਨਹੀਂ, ਜਦੋਂ ਸ਼ੁਰੂ ਹੋਵੇਗਾ ਇਹ ਦੇਹ ਤੋਂ ਸ਼ੁਰੂ ਹੋਵੇਗਾ। ਸਰੀਰ ਪਹਿਲਾਂ ਬੈਲੈਂਸ, ਪਹਿਲਾਂ ਸਰੀਰ ਤੇ ਧਰਮ ਸ਼ੁਰੂ ਹੋਵੇਗਾ। ਆਪਾਂ ਜਿਹੜੀ ਦੁਨੀਆਂ ਵਿੱਚ ਆਪਾਂ ਫਸੇ ਹਾਂ, ਗੱਲ ਤੇ ਉੱਥੇ ਸ਼ੁਰੂ ਕਰਨੀ ਪੈਣੀ। ਅਸੀਂ ਬ੍ਰਹਮ ਗਿਆਨੀ ਬਣ ਗਏ ਪਹਿਲੇ ਦਿਨ, ਕਹਿੰਦੇ ਸਰੀਰ ਦੀ ਤੇ ਗੱਲ ਹੀ ਕੋਈ ਨੀ, ਉਹਦੇ ਅੱਗੇ ਮਨ ਦੀ ਹਾਜ਼ਰੀ ਲੱਗਣੀ, ਕਹਿੰਦੇ ਮਨ ਸਾਫ਼ ਹੋਣਾ ਚਾਹੀਦਾ। ਇਹ ਤਾਂ ਹਰਕਤਾਂ ਮਨ ਦੀਆਂ ਨੇ, ਕਲਯੁਗ ਦੀਆਂ ਨੇ, ਬੇਈਮਾਨੀ ਅੰਦਰ ਦੀ। ਸਤਿਗੁਰੂ ਕਹਿੰਦੇ ਨਹੀਂ, ਪਹਿਲਾਂ ਐਡਮਿਸ਼ਨ ਤੇ ਲੈ, ਪਹਿਲਾਂ ਸ਼ੁਰੂ ਤੇ ਕਰ, ਵਿਦਿਆ ਵੀ ਆ ਜਾਏਗੀ। ਇਹ ਤਨ ਧਰਤੀ, ਇਹ ਸਰੀਰ ਨੂੰ ਧਰਤੀ ਬਣਾ ਲੈ, ਤੇ ਜਦੋਂ ਇਹ ਤਿਆਰ ਹੋ ਜਾਏਗੀ ਧਰਤੀ, ਫਿਰ ਕਹਿੰਦੇ ਬੀਜ ਕਰਮਾਂ ਕਰੋ। ਕਰਮਾਂ ਦਾ ਅਰਥ ਹੈ ਸ਼ੁਭ ਅਮਲ, ਅਮਲ ਚੰਗੇ ਕਰਨੇ, ਇਹ ਬੀਜ ਪਏਗਾ ਵਿੱਚ, ਇਹਨੇ ਉੱਗਣਾ। ਅਮਲਾਂ ਦੀ ਖਾਦ ਪੈਣੀ ਹੈ। ਅਮਲ ਦਾ ਮਤਲਬ ਹੁੰਦਾ ਹੈ ਕਿਸੇ ਗੱਲ ਨੂੰ ਪੜ੍ਹ ਲੈਣਾ ਤੇ ਸੁਣ ਲੈਣਾ ਤੇ ਫਿਰ ਉਹਨੂੰ ਲਾਗੂ ਕਰ ਦੇਣਾ, ਉਹਨੂੰ ਕਹਿੰਦੇ ਅਮਲ, ਅਮਲ ਕਰਨਾ। ਇਸ ਗੱਲ ਤੇ ਭਾਈ ਕਹਿੰਦੇ ਅਮਲ ਕਰ ਲੈ। ਅਮਲ ਦਾ ਮਤਲਬ ਹੁੰਦਾ ਵੀ ਤੁਸੀਂ ਅਮਲ ਅਫੀਮ ਨੂੰ ਵੀ ਕਹਿੰਦੇ ਨੇ, ਅਮਲ ਪੋਸਤ ਨੂੰ ਵੀ ਕਹਿੰਦੇ ਨੇ, ਡੋਡਿਆਂ ਨੂੰ ਵੀ ਕਹਿੰਦੇ ਨੇ, ਅਮਲ ਗੋਲੀਆਂ ਦਾ ਵੀ, ਸ਼ਰਾਬਾਂ ਦਾ ਵੀ। ਹੁਣ ਤੇ ਫਿਰ ਕਮੀ ਕੋਈ ਨਹੀਂ, ਬੜੀਆਂ ਲਹਿਰਾਂ ਲੱਗੀਆਂ ਹੋਈਆਂ ਨੇ ਸਾਡੇ ਸਮਾਜ ਵਿੱਚ, ਬੜੀਆਂ ਸਾਡੇ ਰਾਜਨੀਤਿਕ ਆਗੂਆਂ ਨੇ ਬਾਗੋ ਬਾਗ ਕੀਤਾ ਹੋਇਆ ਸਾਰੇ ਪੰਜਾਬ ਨੂੰ। ਹੁਣ ਤੇ ਇਹਦੇ ਬਾਰੇ ਤੇ ਵਿਆਖਿਆ ਦੀ ਬਹੁਤੀ ਲੋੜ ਨਹੀਂ, ਤੇ ਹੋਰ 5 ਮਿੰਟ ਮੈਂ ਲਾ ਦਿੰਦਾ, ਇਹਦੇ ਬਾਰੇ ਸਾਰੇ ਜਾਣਦੇ ਨੇ। ਅਮਲ ਕਿਉਂ ਕਿਹਾ? ਸੱਚੇ ਪਾਤਸ਼ਾਹ ਤੇ ਅਮਲ ਤਾਂ ਕਹਿੰਦੇ, ਅਮਲ ਸ਼ੁਭ ਕਰ। ਇਹ ਤਾਂ ਕਿਹਾ ਹੈ, ਕਹਿੰਦੇ ਕੋਈ ਬੰਦਾ ਅਫੀਮ ਚ ਅਫੀਮ ਖਰੀਦ ਕੇ ਲੈ ਆਇਆ, ਡੱਬੀ ਵਿਚ ਪਾ ਕੇ ਘਰ ਰੱਖ ਦਿੱਤੀ, ਕਦੇ ਕਦੇ ਥੋੜਾ ਜਿਹਾ ਮੂੰਹ ਦੇ ਨੇੜੇ ਕਰਦਾ ਤੇ ਬੁੱਲਾਂ ਕੋਲੋਂ ਫਿਰ ਵਾਪਸ ਲੈ ਆਉਂਦਾ, ਕਹਿੰਦੇ ਦੱਸੋ ਉਹਨੂੰ ਨਸ਼ਾ ਚੜੇਗਾ? ਕਹਿੰਦੇ ਨਹੀਂ ਚੜਦਾ। ਇਸ ਤਰ੍ਹਾਂ ਕਹਿੰਦੇ ਰੱਬ ਦੀ ਬਾਣੀ ਦੀਆਂ ਪੋਥੀਆਂ ਤੇ ਸਾਰੀ ਖਰੀਦ ਲਿਆਉਂਦੇ ਨੇ, ਤੇ ਕੀਰਤਨ ਦੀਆਂ ਕੈਸਟਾਂ ਤੇ ਸਾਰੀ ਖਰੀਦ ਲਿਆਉਂਦੇ ਨੇ। ਚੰਗਾ ਹੈ ਕੰਮ ਸ਼ੁਰੂਆਤ ਤਾਂ ਕੀਤੀ, ਪਰ ਹੋਇਆ ਕੀ? ਪੜ ਵੀ ਲਈ ਦੀ ਕਦੀ ਕਦੇ, ਪਰ ਅੰਦਰ ਨਹੀਂ ਜਾਣ ਦੇਣੀ, ਤੇ ਅੰਦਰ ਨਾ ਜਾਣ ਦਿਓ ਤੇ ਨਸ਼ਾ ਕਿੱਥੋਂ ਆਏਗਾ? ਭਾਵੇਂ ਕੋਲ ਪਈ ਰਹੇ ਅਫੀਮ ਸਾਰੀ ਉਮਰ, ਚੜੇਗੀ ਨੀ ਜਿੰਨਾ ਚਿਰ ਖਾਧੀ ਨਾ। ਇਸ ਕਰਕੇ ਸਤਿਗੁਰੂ ਕਹਿੰਦੇ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ। ਕਹਿੰਦੇ ਭਾਈ ਕਰਮ ਚੰਗੇ ਕਰ, ਗੁਰੂ ਤੋਂ ਸਿੱਖਿਆ ਲੈ, ਆਪਣੀ ਜ਼ਿੰਦਗੀ ਦੇ ਅਮਲ ਸੱਚ ਤੇ ਜੀਵਨ ਨੂੰ ਤੋਰ ਦੇ, ਜੀਵਨ ਉੱਚਾ ਸੁੱਚਾ ਬੇਪਰਵਾਹ, ਜਿਵੇਂ ਜਿਵੇਂ ਬਾਣੀ ਦੱਸ ਰਹੀ ਏ ਉਸ ਤਰ੍ਹਾਂ ਜਿਉਣ ਦੀ ਕੋਸ਼ਿਸ਼ ਕਰ। ਫਿਰ ਕਹਿੰਦੇ ਇਹ ਖੇਤੀ ਉੱਗ ਪੈ ਗਈ ਤੇ ਇਹਦੇ ਤੋਂ ਬਾਅਦ ਇਹਨੂੰ ਪਾਣੀ ਦੀ ਵੀ ਲੋੜ ਪੈਣੀ, ਇਹਨੂੰ ਜਲ ਦੀ ਲੋੜ ਪੈਣੀ, ਪਾਣੀ ਤੋਂ ਬਿਨਾਂ ਖੇਤੀ ਨਹੀਂ ਤੇ ਫਿਰ ਸੁੱਕ ਜਾਏਗੀ। ਉਹ ਪਾਣੀ ਕਾਹਦਾ ਪਾਉਣਾ? ਕਹਿੰਦੇ ਸਲਿਲ ਅਪਾਓ, ਸਲਿਲ ਦਾ ਅਰਥ ਹੈ ਪਾਣੀ, ਅਪਾਓ ਦਾ ਅਰਥ ਹੈ ਪਾਓ, ਪਾਣੀ ਲਾਓ ਉਹਨੂੰ। ਕਾਹਦਾ? ਸਾਰਿੰਗ ਪਾਣੀ, ਸਾਰਿੰਗ ਦਾ ਅਰਥ ਹੈ ਧਨੁਸ਼ ਤੀਰ, ਤੇ ਪਾਣੀ ਦਾ ਅਰਥ ਵਿਦਵਾਨਾਂ ਨੇ ਕੀਤਾ ਪਾਨ ਹੱਥ, ਇੱਥੇ ਪਾਣੀ ਦਾ ਅਰਥ ਪਾਨ, ਪਾਨ ਦਾ ਅਰਥ ਹੁੰਦਾ ਹੱਥ। ਸਾਰੰਗ ਪਾਣੀ, ਪਰਮਾਤਮਾ ਨੂੰ ਸਾਰੰਗ ਧਰ ਜਾਂ ਸਾਰੰਗ ਪਾਣੀ ਕਿਹਾ, ਇਹਦੇ ਅਰਥ ਨੇ ਜਿਹਦੇ ਹੱਥ ਦੇ ਵਿੱਚ ਧਨੁਸ਼ ਹੈ, ਕਮਾਣ ਜਿਹਦੇ ਵਿੱਚ, ਇਹਦਾ ਮਤਲਬ ਕੀ ਹੈ? ਆ ਤੀਰ ਜਿਹੜਾ, ਇਹ ਇੱਕ ਗੁਰੂ ਸਾਹਿਬ ਨੇ ਐਸਾ ਨਾਂ ਰੱਖਿਆ ਕਿ ਵਾਹਿਗੁਰੂ ਦਾ ਗੁਣ ਦੱਸਣ ਵਾਸਤੇ ਉਹਦੀ ਕਿਰਿਆ ਦੱਸੀ ਬਾਹਰਲੀ। ਧਨੁਸ਼ ਕਿਹਦੇ ਹੱਥ ਵਿੱਚ? ਧਨੁਸ਼ ਦਾ ਅਰਥ ਤਾਕਤ, ਸ਼ਕਤੀ ਉਹਦੇ ਹੱਥਾਂ ਵਿੱਚ। ਜਿੱਧਰ ਉਹਨੇ ਤੀਰ ਚਲਾ ਦਿੱਤਾ ਉਹਦਾ ਤੀਰ ਨਹੀਂ ਖਾਲੀ ਜਾਂਦਾ, ਜਿੱਧਰ ਉਹਨੇ ਹੁਕਮ ਕਰ ਦਿੱਤਾ ਫਿਰ ਹੁਕਮ ਨਾ ਕਰਨਾ ਚਾਹੀ, ਕੋਈ ਨਹੀਂ ਅੜਦਾ ਅੱਗੇ, ਜਿੱਧਰ ਇੱਕ ਵਾਰੀ ਨਜ਼ਰ ਚੁੱਕ ਕੇ ਵੇਖ ਲਈ। ਇਸ ਲਈ ਉਹਦੀ ਤਾਕਤ, ਉਹਦੀ ਸ਼ਕਤੀ ਦੀ ਓਟ ਲੈ, ਇਹਦਾ ਪਾਣੀ ਪਾ। ਉਹ ਸ਼ਕਤੀਸ਼ਾਲੀ ਏ, ਤਾਕਤਵਾਰ ਏ, ਉਹਦੇ ਹੱਥ ਵਿੱਚ ਧਨੁਸ਼ ਏ, ਉਹ ਤਾਕਤਵਾਰ ਏ, ਧਨੁਸ਼ ਧਾਰੀ ਏ, ਉਹ ਬੜੀ ਸ਼ਕਤੀ ਰੱਖਦਾ ਤਾਕਤ, ਉਹਦੀ ਤਾਕਤ ਦੀ ਓਟ ਲੈ ਤੇ ਕਰਮ ਅਮਲ ਕਰ ਚੰਗੇ ਤੇ ਸਰੀਰ ਨੂੰ ਬਣਾ ਧਰਤੀ। ਫਿਰ ਕਹਿੰਦੇ ਮਨ ਕਿਰਸਾਨ ਹਰ ਰਿਦੈ ਜਮਾਏ ਲੈ। ਕਹਿੰਦੇ ਨੇ ਕਿਸਾਨ ਮਨ ਨੂੰ ਬਣਾ, ਤੇ ਕਿਸਾਨ ਮਨ ਨੂੰ ਕਿਉਂ ਕਿਹਾ? ਕਿਸਾਨ ਜਿਹੜਾ ਨਾ, ਉਹ ਭਾਵੇਂ ਇੱਕ ਤੇ ਉਹ ਪਹਿਲਾਂ ਉਦਮ ਬੜਾ ਕਰਦਾ ਹੈ, ਇਹ ਉਦੋਂ ਦੀਆਂ ਉਦਾਹਰਣਾਂ ਨੇ ਜਦੋਂ ਕਿਸਾਨ ਸਵੇਰੇ ਉੱਠਦੇ ਸੀ 2 ਵਜੇ, ਹਲ ਵਾਹੁਣਾ ਪੈਂਦਾ ਸੀ। ਹੁਣ ਵਾਲੇ ਕਿਸਾਨ ਨਹੀਂ, ਹੁਣ ਵਾਲੀਆਂ ਗੱਲਾਂ ਇਹ ਉਦਾਹਰਣਾਂ ਉਦੋਂ ਦੀਆਂ। ਜੇ ਅੱਜ ਕੱਲ੍ਹ ਹੁੰਦਾ ਤੇ ਗੁਰੂ ਸਾਹਿਬ ਬਿਲਕੁਲ ਕਿਸਾਨ ਦਾ ਨਹੀਂ ਸਨ ਦਿੰਦੇ ਉਦਾਹਰਣ, ਕਿਉਂਕਿ ਹੁਣ ਤੇ ਕਿਸਾਨ ਤੇ ਦੁਕਾਨਦਾਰ ਇੱਕੋ ਜਿਹੇ ਨੇ, ਗੋਡੇ ਦੋਵਾਂ ਦੇ ਕੰਮ ਨਹੀਂ ਕਰਦੇ, ਕਿਉਂਕਿ ਕੰਮ ਤੇ ਕਰਨੀ ਸਾਰਾ ਕੁਝ ਬੈਠਿਆਂ ਹੋਈ ਜਾਂਦਾ। ਬੜੇ ਘੱਟ ਨੇ ਜਿਨ੍ਹਾਂ ਨੂੰ ਕੰਮ ਕਰਨਾ ਪੈਂਦਾ, ਆਲਸ ਤੇ ਦਲਿੱਦਰ ਦੇ ਅਸੀਂ ਸ਼ਿਕਾਰ ਹੋ ਗਏ। ਜਿਹਨੂੰ ਪੁੱਛੋ ਕਹਿੰਦੇ ਕਾਗਜ਼ ਲਾਏ ਹੋਏ ਨੇ ਬਾਹਰ ਜਾਣਾ। ਚਲੋ ਮੈਂ ਇਹ ਨਹੀਂ ਕਹਿੰਦਾ ਬਾਹਰ ਜਾਣਾ ਮਾੜਾ, ਜੇ ਕੋਈ ਵਿਕਾਸ ਕਰਨਾ ਹੈ ਚੰਗੀ ਗੱਲ ਹੈ, ਦੂਜੇ ਦੇਸ਼ ਜਾਓ ਕਰੋ ਚੰਗਾ ਹੈ। ਪਰ ਜਿਹੜੀ ਰਵਾਇਤ ਹੁਣ ਬਣ ਗਈ, ਕਹਿੰਦੇ ਜਿਹਨੂੰ ਪੁੱਛੋ ਕਹਿੰਦੇ ਬਾਹਰ ਜਾਣਾ ਹੈ, ਬਾਹਰ ਜਾਣਾ ਹੈ, ਅਜੇ ਗਏ ਨਹੀਂ, ਬਾਹਰ ਜਾਣਾ ਹੈ। ਤੇ ਇੱਥੇ ਕਹਿੰਦੇ ਥੋੜਾ ਜਿਹਾ ਕੰਮ ਕਰਨਾ ਤੇ ਦਿਹਾੜੀ ਤੇ ਬੰਦਾ ਲੈ ਆਵੋ, ਹੱਥ ਨਹੀਂ ਲਾਉਣਾ ਕੰਮ ਨੂੰ, ਉੱਥੇ ਜਾ ਕੇ 18-18 ਘੰਟੇ ਕੰਮ ਕਰਨਾ ਤੇ ਕੰਮ ਵੀ ਉਹ ਕਰਨੇ। ਮੈਂ ਬਾਥਰੂਮ ਸਾਫ ਕਰਦੇ ਵੇਖੇ ਉਹ ਬੰਦੇ ਜਿਨ੍ਹਾਂ ਦਾ ਇੱਥੇ ਚੰਗੀ ਵਾਹੀ ਖੇਤੀ ਸੀ, ਕਮਾਲ ਹੋ ਗਈ ਗੱਲ ਕੀ, ਆਲਸ ਏ ਨਾਗ। ਇੱਥੇ ਮਨ ਕਿਸਾਨ, ਮਨ ਨੂੰ ਕਿਸਾਨ ਤਾਂ ਕਿਹਾ ਹੈ ਕਿਉਂਕਿ ਕਿਸਾਨ ਵਿੱਚ ਇੱਕ ਗੁਣ ਹੁੰਦਾ ਹੈ, ਉਹਨੂੰ ਸਵੇਰੇ ਉੱਠ ਕੇ ਹਲ ਵਾਹੁਣਾ ਪੈਂਦਾ ਸੀ। ਕਹਿੰਦੇ ਮਨ ਨੂੰ ਆਲਸੀ ਨਾ ਬਣਾਈ, ਕਿਸਾਨ ਸਵੇਰੇ ਉੱਠੇ ਉਦਮ ਕਰੀ, ਇੱਕ ਤੇ ਗੁਣ ਇਹ ਕਿਸਾਨ ਦਾ। ਇੱਕ ਹੋਰ ਬੜਾ ਕਿਸਾਨ ਦਾ ਗੁਣ ਹੈ, ਬੰਦਾ ਦੁਕਾਨ ਕਰੇ, ਸਵੇਰੇ ਸੌਦਾ ਲਿਆਂਦਾ ਸੀ ਤੇ ਸ਼ਾਮ ਨੂੰ ਉਹਦੇ ਵਿੱਚੋਂ ਕੁਝ ਨਾ ਕੁਝ ਬਚ ਗਿਆ, ਪਰ ਇਹ ਵਿਚਾਰਾ ਵੇਟਿੰਗ ਤੇ, ਇਹ ਵਿਚਾਰਾ ਜਿਉਂ ਬੀਜਦਾ ਹੈ ਤੇ ਅੱਡੀਆਂ ਚੁੱਕ ਚੁੱਕ ਕੇ ਲੱਗਦਾ ਵੇਖਣ ਵੀ ਇਹਨੂੰ ਸਿੱਟੇ ਕਦੋਂ ਲੱਗਣਗੇ। ਜੇ ਇਧਰੋਂ ਬੱਦਲ ਚੜਿਆ ਤੇ ਤਾਂ ਅਰਦਾਸ ਕਰਦਾ ਵੀ ਵੇਖੀ ਕਿਤੇ ਗੜੇ ਨਾ ਪਾ ਦੇਈ, ਇਧਰੋਂ ਬੱਦਲ ਚੜਿਆ ਤੇ ਤਾਂ ਅਰਦਾਸ। ਕਿਸਾਨੀ ਦਾ ਉਦਾਹਰਣ ਜ਼ਿਆਦਾ ਤਾਂ ਦਿੱਤਾ ਕਿਉਂਕਿ ਕਿਸਾਨੀ ਦਾ ਤੇ ਲਾਉਣ ਵਾਲਾ ਕਿੱਤਾ ਹੈ, ਇਹਦੇ ਵਿੱਚ ਬੰਦਾ ਖਰਚਾ ਕਰ ਦਿੰਦਾ, ਪਤਾ ਨਹੀਂ ਬੋਲ ਬਹਿਣਾ ਕਿ ਨਹੀਂ ਬਹਿਣਾ ਤੇ ਕਦੋਂ ਬਹਿਣਾ ਇਹ ਵੀ ਨਹੀਂ ਪਤਾ, ਬੜੀ ਲੰਮੀ ਵੇਟਿੰਗ। ਕਿਸਾਨ ਤੇ ਭਗਤੀ ਦਾ ਮੇਲ ਤਾਂ ਕੀਤਾ ਹੈ ਕਿਉਂਕਿ ਭਗਤੀ ਵੀ ਇਹ ਕਿਸ ਤਰ੍ਹਾਂ ਦਾ ਵਿਸ਼ਾ ਹੈ, ਉੱਥੇ ਵੀ ਇਹ ਨਹੀਂ ਵੀ ਤੁਸੀਂ ਸਵੇਰੇ ਨਿਤਨੇਮ ਕਰੋ ਤੇ ਸ਼ਾਮ ਨੂੰ ਰਸ ਆ ਜਾਏਗਾ, ਕੋਈ ਜ਼ਰੂਰੀ ਨਹੀਂ। ਇਹ ਵੇਟ, ਇੰਤਜ਼ਾਰ ਕਰ, ਇੰਤਜ਼ਾਰ ਕਰ, ਤਾਂ ਤੂੰ ਕਿਸਾਨ ਹੈ, ਇੰਤਜ਼ਾਰ ਵਿੱਚ ਰਹੋ। ਇਸ ਕਰਕੇ ਕਹਿੰਦੇ ਇੰਤਜ਼ਾਰ ਕਰਿਆ ਕਰ, ਇਹ ਦੂਜਾ ਗੁਣ ਹੈ ਕਿਸਾਨ ਦਾ। ਤੀਜਾ ਗੁਣ ਹੋਰ ਵੀ ਏ, ਕਿਸਾਨ ਖੇਤੀ ਤੇ ਕੰਮ ਕਰੇ ਉਹਦੇ ਵੱਖਰੀ, ਉਦੋਂ ਤੇ ਧਿਆਨ ਉਹਦਾ ਵਿੱਚ ਰਹਿਣਾ ਹੀ ਏ। ਕਿਸਾਨ ਆਪਣੇ ਘਰ ਵੀ ਚਲਾ ਗਿਆ, ਮੰਜੇ ਤੇ ਬਹਿ ਵੀ ਗਿਆ, ਰੋਟੀ ਵੀ ਖਾਂਦਾ ਤੇ ਧਿਆਨ ਉਹਦਾ ਆਪਣੀ ਫਸਲ ਵਿੱਚ, ਸੁਰਤ ਉੱਥੇ ਰਹਿ ਗਈ, ਧਿਆਨ ਉੱਥੇ ਹੈ। ਰਾਤ ਨੂੰ ਸੌਂ ਵੀ ਗਿਆ ਤੇ ਸੁੱਤਿਆਂ ਵੀ ਫਸਲ ਦੇ ਹੁਲਾਰੇ ਉਹਨੂੰ ਚੇਤੇ ਆਉਣਗੇ ਵੀ ਕਿੰਨੀ ਕੁ ਹੋ ਗਈ ਏ, ਕਿਤੇ ਬਾਰਿਸ਼ ਨਾ ਆ ਜਾਏ, ਕਿਤੇ ਆਹ ਨਾ ਹੋ ਜਾਏ, ਕਿਤੇ ਪਾਣੀ ਨਾ ਨਿਕਲ ਜਾਏ, ਕਿਤੇ ਪਾਣੀ ਨਾ ਪੈ ਜਾਏ, ਉਹਦੇ ਵਿੱਚ ਧਿਆਨ ਰਹਿੰਦਾ ਹੈ। ਕਹਿੰਦੇ ਕਿਸਾਨ ਬਣਨ ਦਾ ਮਤਲਬ ਤਿੰਨ ਗੁਣ ਨੇ। ਪਹਿਲਾ ਗੁਣ ਉਦਮ ਵਿੱਚ ਰਹਿਣਾ, ਮਨ ਨੂੰ ਕਿਸਾਨ ਬਣਾ, ਉਦਮ ਵਿੱਚ ਰਵੇ। ਤੇ ਦੂਜਾ ਗੁਣ ਕਹਿੰਦੇ ਇੰਤਜ਼ਾਰ ਕਰੀ, ਕਾਹਲ ਨਾ ਕਰੀ, ਕਿਸਾਨ ਵਾਂਗੂ ਬਣ ਜਾ। ਤੇ ਤੀਜਾ ਗੁਣ ਧਿਆਨ ਉਹਦੇ ਵਿੱਚ ਰੱਖੀ। ਕਹਿੰਦੇ ਮਨ ਕਿਸਾਨ, ਇਸ ਮਨ ਨੂੰ ਕਿਸਾਨ ਬਣਾ ਲੈ, ਹਰ ਰਿਦੈ ਜਮਾਏ ਲੈ, ਤੇ ਵਾਹਿਗੁਰੂ ਦੇ ਪਿਆਰ ਨੂੰ ਆਪਣੇ ਅੰਦਰ ਪੱਕਾ ਕਰ ਲੈ, ਜਮਾ ਲੈ, ਜੰਮ ਜਾਏਗਾ, ਉੱਗ ਪਏਗਾ ਉਹਦਾ ਪਿਆਰ। ਜਮਾਏ ਲੈ ਦਾ ਅਰਥ ਉੱਗਣਾ, ਜੰਮ ਪੈਣਾ, ਆਪਣੇ ਹਿਰਦੇ ਵਿੱਚ ਵਾਹਿਗੁਰੂ ਦਾ ਪਿਆਰ ਉਗਾ। ਇਉਂ ਪਾਵਸ ਪਦ ਨਿਰਬਾਣੀ। ਕਹਿੰਦੇ ਇਸ ਤਰ੍ਹਾਂ ਤੈਨੂੰ ਉੱਚੀ ਅਵਸਥਾ ਮਿਲ ਜਾਏਗੀ, ਨਿਰਵਾਣ ਅਵਸਥਾ। ਨਿਰਵਾਣ ਅਵਸਥਾ ਦਾ ਮਤਲਬ ਹੈ ਮੁਕਤ ਅਵਸਥਾ, ਜਿੱਥੇ ਬੰਦਾ ਆਪਣੇ ਕਰਮਾਂ ਨਾਲ ਬੱਝਦਾ ਨਹੀਂ, ਕਰਮ ਕਰਦਾ ਨੇਹ ਕਰਮ ਹੋ ਜਾਂਦਾ, ਬੰਧਨਾਂ ਤੋਂ ਮੁਕਤ, ਦੁੱਖਾਂ ਤੋਂ ਮੁਕਤ, ਉੱਚੀ ਅਵਸਥਾ ਵਿਚ ਚਲਾ ਜਾਂਦਾ, ਇਹ ਅਹੁਦਾ ਤੈਨੂੰ ਮਿਲੇਗਾ। ਸਤਿਗੁਰੂ ਕਹਿੰਦੇ ਕਾਹੇ ਗਰਬ ਸਮੂੜੇ ਮਾਇਆ। ਇਹ ਜਿਹੜੇ ਦੋ ਅਵਗੁਣ ਨੇ ਨਾ, ਇਹ ਆਮ ਤੌਰ ਤੇ ਕਿਸਾਨਾਂ ਵਿਚ ਪਾਏ ਜਾਂਦੇ ਨੇ। ਗਰਬਸ ਇਕ ਤੇ ਹੰਕਾਰ ਤੇ ਮੂੜੇ, ਮੂੜੇ ਦਾ ਅਰਥ ਹੈ ਮੂਰਖ, ਇਕ ਮੂਰਖਤਾ। ਗਰਬਸ ਹੰਕਾਰ, ਹੰਕਾਰ ਕਾਹਦਾ ਹੈ? ਹੰਕਾਰ ਇਹ ਵੀ ਸਾਡੇ ਵਰਗਾ ਹੋਰ ਕੋਈ ਹੈ ਨੀ, ਕਿਸੇ ਨੂੰ ਬੰਦੇ ਨੂੰ ਬੰਦਾ ਸਮਝਣਾ ਹੀ ਨਹੀਂ, ਅਸੀਂ ਸਭ ਤੋਂ ਵੱਡਿਆਂ, ਬੇਪਰਵਾਹ। ਭਾਵੇਂ ਦਾਣੇ ਘਰ ਵਿਚ ਦਿਹਾੜੀ ਦੇ ਹੋਣ ਪਰ ਪਰਵਾਹ ਨਹੀਂ ਕਰਨੀ ਕਿਸੇ ਦੀ, ਇਹ ਹੰਕਾਰ ਬੜਾ ਹੈ। ਕਹਿੰਦੇ ਐਵੇਂ ਨਾ ਹੰਕਾਰ ਕਰਿਆ ਕਰ, ਦੇਣ ਵਾਲਾ ਵਾਹਿਗੁਰੂ ਏ। ਤੇ ਮੂੜੇ ਦਾ ਅਰਥ ਹੈ ਮੂਰਖਤਾ। ਮੂਰਖਤਾ ਦਾ ਅਰਥ ਕੀ ਏ? ਮੂਰਖਤਾ ਤਾਂ ਏ, ਇਕ ਦੁਕਾਨਦਾਰ ਦੇ ਤੁਸੀਂ ਕੱਪੜੇ ਵੇਖੋਗੇ ਨਾ, ਕਿਸੇ ਸ਼ਹਿਰ ਵਿਚ ਚਲੇ ਜਾਓ, ਕੱਪੜੇ ਵੇਖੋ, ਵੇਖ ਕੇ ਲੱਗੇਗਾ ਇਹਦੀ, ਇਹਦਾ ਕੁੜਤਾ ਪਜਾਮਾ ਵੇਖੋ, ਇੰਜ ਲੱਗਦਾ ਜਿਵੇਂ ਵਿਚਾਰੇ ਨੂੰ 50 ਕੁ ਰੁਪਈਏ ਰੋਜ ਦੇ ਬਚਦੇ ਹੋਣਗੇ। ਪੱਗ ਪੁਰਾਣੀ, ਪਤਾ ਨੀ 6-7 ਰੰਗ ਉੱਡੇ ਹੋਏ ਵਿਚੋਂ, ਪੁਰਾਣੇ ਜਾਂ ਸਕੂਟਰ ਲੈ ਕੇ ਆਇਆ ਤੇ ਵੇਖ ਕੇ ਇੰਜ ਲੱਗਾ ਵੀ ਵਿਚਾਰੇ ਦਾ ਗੁਜ਼ਾਰਾ ਮਸਾਂ ਹੀ ਚੱਲਦਾ। ਕੋਲੋਂ ਗੱਲਬਾਤ ਕਰਕੇ ਚਲਾ ਗਿਆ, ਕੋਲ ਕੋਈ ਖੜਾ ਸੀ, ਪੁੱਛਿਆ ਕੌਣ ਹੈ? ਕਹਿੰਦੇ ਇਹਦੀਆਂ ਤੇ ਬੜੀਆਂ ਫੈਕਟਰੀਆਂ ਨੇ। ਕਹਿੰਦੇ ਹੱਦ ਹੋ ਗਈ, ਇੰਨੀਆਂ ਫੈਕਟਰੀਆਂ? ਕਹਿੰਦੇ ਹਾਂ। ਕਹਿੰਦੇ ਕਰੋੜਪਤੀ? ਕਰੋੜਪਤੀ ਤੇ ਵੇਖਣ ਵਿਚ ਲੱਗਦਾ 100 ਪਤੀ, ਇਹ ਕੀ ਗੱਲ ਏ? ਉਹ ਸਿਆਣਾ ਬੜਾ, ਜੇ 1000 ਕਮਾਉਂਦਾ ਹੈ ਤੇ 500 ਲਾਏਗਾ, 500 ਬਚਾ ਲੈਂਦਾ ਹੈ। ਤੇ ਜਿਹੜਾ ਇਹ ਕਿਸਾਨ ਦਾ ਸੁਭਾਅ ਏ, ਇਹ ਹੋਰ ਤਰ੍ਹਾਂ ਦਾ ਮੂੜੇ ਮੂਰਖ ਕਿਉਂ ਏ? ਇਹਨੂੰ ਬਚਣਾ ਅਜੇ 6 ਮਹੀਨਿਆਂ ਨੂੰ ਜਾ ਕੇ ਵੀ ਤੇ ਚੁੱਕ ਕੇ ਲਾਭ ਪਹਿਲਾਂ 3 ਸਾਲਾਂ ਦਾ ਲਏਗਾ ਇਕੱਠਾ ਕਰ, ਉਹ ਫਿਰ ਚੜ ਗਿਆ ਕਰਜ਼ਾ, ਫਿਰ ਕਹਿੰਦੇ ਉਤਰਦਾ ਨੇ। ਇਹ ਮੂਰਖਤਾ ਇਹਦੇ ਵਿਚ, ਕਮਾਉਂਦਾ ਘੱਟ ਏ ਪਰ ਇਕ ਦੂਜੇ ਵੱਲੋਂ ਵੇਖ ਵੇਖ ਕੇ ਵਿਆਹਾਂ ਤੇ ਸ਼ਾਦੀਆਂ ਤੇ ਬਸ ਇਹਨੇ ਲਾ ਹੀ ਜਾਣਾ ਜਿੱਥੋਂ ਮਿਲ ਗਿਆ। ਪਹਿਲਾਂ ਹੱਥਾਂ ਦੇ ਅੰਗੂਠੇ, ਫਿਰ ਪੈਰਾਂ ਦੇ ਅੰਗੂਠੇ, ਲਾ ਲਾ ਕੇ ਜਦੋਂ ਫਿਰ ਵਿਹੜਿਆ ਗਿਆ, ਕਹਿੰਦੇ ਹੁਣ ਰਾਹ ਨਹੀਂ ਲੱਭਦਾ। ਇਹ ਮੂਰਖਤਾ ਨਾ ਕਰ। ਸੱਚੇ ਪਾਤਸ਼ਾਹ ਕਹਿੰਦੇ ਕਾਹੇ ਗਰਬਸ, ਕਿਉਂ ਤੂੰ ਹੰਕਾਰ ਕਰਨਾ? ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਦੋਵੇਂ ਕੰਮ ਕਰਕੇ ਵੇਖੇ, ਦੁਕਾਨ ਵੀ ਕੀਤੀ ਏ ਤੇ ਵਾਹੀ ਕੀਤੀ 17 ਸਾਲ। ਕਰਤਾਰਪੁਰ ਸਾਹਿਬ ਜਿਹੜਾ ਬਾਰਡਰ ਤੇ ਪੈਂਦਾ, ਵਾਹੀ ਖੇਤੀ ਵੀ ਕਰਦੇ। ਕਹਿੰਦੇ ਹੰਕਾਰ ਨਾ ਕਰੀ, ਕਾਹਦੇ ਵਿਚ? ਕਹਿੰਦੇ ਮਾਇਆ, ਮਾਇਆ ਦਾ ਹੰਕਾਰ ਨਾ ਕਰ। ਤੇ ਇਕ ਇਹ ਹੰਕਾਰ ਛੱਡ ਦੇ, ਕਿਹਾ ਮੇਰਾ ਪਿਤਾ ਸੀ, ਆ ਮੇਰਾ ਖਾਨਦਾਨ, ਸਾਡੇ ਵਿਚ ਬੜੇ ਬੰਦੇ ਤਕੜੇ ਹੋਏ ਨੇ, ਆ ਇਹਨੇ ਮੇਰੇ ਪੁੱਤਰ ਨੇ ਤੇ ਆਹ ਮੇਰੀ ਇਸਤਰੀ ਤੇ ਆਹ ਮੇਰੀ ਮਾਤਾ। ਕਹਿੰਦੇ ਇਹ ਸੱਜਣਾ ਇਹ ਤੇ ਵਕਤੀ ਤੌਰ ਤੇ ਤੇਰੇ ਸਾਥੀ ਨੇ, ਤੇਰੇ ਨਾਲ ਨਿਭਣ ਵਾਲੇ ਨੇ, ਨਾਲ ਤੇ ਤੇਰੀ ਵਾਹਿਗੁਰੂ ਦੀ ਬੰਦਗੀ ਨੇ ਨਿਭਣਾ। ਹਜ਼ੂਰ ਕਹਿੰਦੇ ਪਿਤ ਸੁਤੋ ਸਗਲ ਕਾਲਤਰ ਮਾਤਾ, ਇੱਥੇ ਵਿਸ਼ਰਾਮ ਲੱਗੇਗਾ। ਕਹਿੰਦੇ ਤੇਰਾ ਪਿਤਾ ਸੁਤੋ ਦਾ ਅਰਥ ਹੈ ਪੁੱਤਰ, ਸਗਲ ਸਾਰੇ ਜਣੇ, ਕਲੱਤਰ ਦਾ ਅਰਥ ਹੈ ਇਸਤਰੀ ਤੇ ਮਾਤਾ। ਤੇਰੇ ਹੋਏ ਨਾ ਅੰਤ ਸਖਾਇਆ ਰਹਾਉ, ਇਹਨਾਂ ਨੇ ਅੰਤ ਨੂੰ ਤੇਰਾ ਸਾਥੀ ਨਹੀਂ ਬਣਨਾ ਜੇ ਤੂੰ ਨਾਮ ਦੀ ਖੇਤੀ ਨਾ ਬੀਜੀ। ਫਿਰ ਹੋਰ ਕੀ ਕਰੇ ਜਿਹੜਾ ਰੱਬ ਦੇ ਪਿਆਰ ਦੀ ਖੇਤੀ ਕਰਦਾ? ਸੱਚੇ ਪਾਤਸ਼ਾਹ ਕਹਿੰਦੇ ਬਿਖੈ ਬਿਕਾਰ ਦੁਸ਼ਟ ਕਿਰਖਾ ਕਰੇ। ਇਹ ਜਿਹੜੇ ਸਰੀਰ ਦੇ ਵਿਚ, ਸਰੀਰ ਰੂਪੀ ਖੇਤ ਦੇ ਵਿਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਨਦੀਨ ਉੱਗੇ ਨਾ, ਬਿਖੈ ਬਿਕਾਰ ਜ਼ਹਿਰ ਰੂਪੀ ਵਾਸ਼ਨਾਵਾਂ ਤੇ ਵਿਕਾਰ ਆਦਿਕ, ਇਹ ਦੁਸ਼ਟ ਜਿਹੜੇ ਉੱਗੇ ਨੇ ਇਹਨਾਂ ਨੂੰ ਕਿਰਖਾ ਕਰੇ। ਕਿਰਖਾ ਦਾ ਅਰਥ ਪੁੱਟਣਾ, ਜੜਾਂ ਤੋਂ ਪੁੱਟ ਦੇਣਾ, ਕਿਰਖਾ ਖਿੱਚਣਾ, ਕ੍ਰਿਸ਼ ਕਰਨਾ। ਕ੍ਰਿਸ਼ ਤੋਂ ਕਿਸਾਨ ਬਣਿਆ, ਕ੍ਰਿਸ਼ੀ, ਕ੍ਰਿਸ਼ੀ ਤੁਸੀਂ ਪੜ੍ਹਦੇ ਹੋ, ਕ੍ਰਿਸ਼ੀ ਦਾ ਅਰਥ ਪੁੱਟਣਾ, ਖਿੱਚਣਾ, ਜੜਾਂ ਤੋਂ ਖੇਡ ਦੇਣਾ। ਕਹਿੰਦੇ ਜੇ ਤੂੰ ਰੱਬ ਦੇ ਪਿਆਰ ਦੀ ਫਸਲ ਬੀਜਣੀ ਏ ਤਾਂ ਤੂੰ ਆਪਣੀ ਜ਼ਿੰਦਗੀ ਵਿਚੋਂ ਪਾਪਾਂ ਤੇ ਵਿਕਾਰਾਂ ਨੂੰ ਇਸ ਤਰ੍ਹਾਂ ਪੁੱਟ ਦੇ ਜਿਵੇਂ ਇਕ ਜ਼ਿਮੀਦਾਰ ਨਦੀਨਾਂ ਨੂੰ ਪੁੱਟਦਾ। ਕਿਰਖਾ ਕਰੇ ਤੇ ਇਨ ਤਜ, ਇਨ੍ਹਾਂ ਨੂੰ ਛੱਡ ਕੇ, ਇਨ੍ਹਾਂ ਸੰਸਾਰ ਦੇ ਧੰਦਿਆਂ ਨੂੰ, ਵਿਕਾਰਾਂ ਨੂੰ ਛੱਡ ਕੇ, ਤਜ ਦਾ ਅਰਥ ਤਿਆਗਣਾ। ਆਤਮਾ ਹੋਏ ਤੇ ਆਈ, ਅੰਦਰਲੀ ਆਤਮਾ ਤੋਂ ਰੱਬ ਦਾ ਧਿਆਨ ਕਰੇ, ਕਿਉਂਕਿ ਧਿਆਨ ਜਿੰਨਾ ਚਿਰ ਜੜ੍ਹ ਤੋਂ ਨਹੀਂ ਹੁੰਦਾ, ਮੂੰਹ ਤੋਂ ਤੇ ਸਾਰੇ ਕਰੀ ਜਾਂਦੇ, ਦਿਲ ਵਿੱਚ ਤਾਂ ਝੂਠ ਵੱਸਦਾ। ਇਹ ਚੀਜ਼ਾਂ ਬਾਰ ਬਾਰ ਅਸੀਂ ਐਕਟਿੰਗ ਕਰਨੇ ਆ ਧਰਮ ਦੀ, ਅਸੀਂ ਐਕਟਿੰਗ ਕਰਨੇ ਆ ਧਰਮ ਦੀ। ਕਿਵੇਂ ਐਕਟਿੰਗ ਦਾ ਮਤਲਬ ਹੁੰਦਾ, ਬਾਹਰ ਇੱਕ ਬੰਦਾ ਮੁਦਰਾ ਬਣਾ ਲੈਂਦਾ ਪੋਜੀਸ਼ਨ ਦੀ, ਜਦੋਂ ਲੋਕ ਆਉਣਗੇ ਉਦੋਂ ਉਸ ਤਰ੍ਹਾਂ ਦਾ ਹੋ ਜਾਏਗਾ, ਬੜਾ ਜੁੜਿਆ ਹੋਇਆ, ਬੜੇ ਹਲਾਰੇ ਆ ਰਹੇ ਨੇ, ਬੜਾ ਰੰਗ ਲੱਗਾ। ਪਰ ਸਾਧ ਸੰਗਤ ਜੀ ਪਤਾ ਉਦੋਂ ਲੱਗਦਾ ਜਦੋਂ ਥੱਲੇ ਵਾਲੀ ਸਤਾ ਪਾੜ ਕੇ ਬਾਹਰ ਆਉਂਦੀ। ਚਤਰਾਈਆਂ ਚਲਾਕੀਆਂ ਇਹ ਨਹੀਂ ਰੱਬ ਦੇ ਘਰ ਵਿੱਚ ਪ੍ਰਵਾਨ, ਉੱਥੇ ਤਾਂ ਸਾਦਗੀ ਸਿੱਧਾਪਣ ਇਹ ਉਸ ਰਾਹ ਵਿੱਚ ਪ੍ਰਵਾਨ ਆਉਂਦਾ। ਇਸ ਕਰਕੇ ਕਹਿੰਦੇ ਨੇ ਕਿ ਆਤਮਾ ਦੇ ਵਿੱਚੋਂ ਭਾਵ ਅੰਦਰੋਂ ਡੂੰਘੇ ਥਾਂ ਤੋਂ ਉਹਦਾ ਧਿਆਨ ਕਰ। ਫਿਰ ਕਹਿੰਦੇ ਜਪ ਤਪ ਸੰਜਮ ਹੋਏ ਜਬ ਰਾਖੇ, ਕਮਲ ਬਿਗਸੈ ਮਦ ਆਸਰਮਾਈ। ਬੜੇ ਮਹਿੰਗੇ ਸ਼ਬਦ ਨੇ, ਧਿਆਨ ਨਾਲ ਸੁਣਨੇ ਪੈਣਗੇ। ਫਿਰ ਉਸ ਖੇਤ ਦੇ ਰਾਖੇ ਵੀ ਚਾਹੀਦੇ ਨੇ, ਵਾੜ ਵੀ ਇਹਨੂੰ ਕੋਈ ਖਾ ਨਾ ਜਾਏ, ਚੌਵਾਂ ਪਾਸੇ ਵਾੜ ਚਾਹੀਦੀ। ਵਾੜ ਕਾਹਦੀ ਕਰਨੀ ਹੈ? ਕਹਿੰਦੇ ਨਾਮ ਦੀ ਖੇਤੀ ਨੂੰ, ਜਪ ਹੋਣਾ ਚਾਹੀਦਾ, ਜ਼ਰੂਰੀ ਹੈ। ਜੇ ਧਾਰਮਿਕ ਬੰਦੇ ਨੇ ਸਟਰੋਂਗ ਹੋਣਾ, ਉਹਦਾ ਜਪ ਬੜਾ ਜ਼ਰੂਰੀ। ਗੁਰੂ ਸਾਹਿਬ ਨੇ ਇਸ ਕਰਕੇ ਸਿੱਖ ਨੂੰ ਕਿਹਾ, ਦਸਵਾਂ ਹਿੱਸਾ ਕੱਢੀ 24 ਘੰਟਿਆਂ ਦਾ, 2.5 ਘੰਟੇ ਦਾ ਜਪ ਜ਼ਰੂਰ ਹੋਣਾ ਚਾਹੀਦਾ, ਕਮ ਸੇ ਕਮ 2.5 ਘੰਟੇ। ਜ਼ਿਆਦਾ ਕਰ ਸਕਣਾ ਤੇਰੀ ਮਰਜ਼ੀ। ਤੇ ਤਪ ਦਾ ਅਰਥ ਇਹ ਹੁੰਦਾ ਵੀ ਜਿਹੜੀ ਹੁਣ ਜਪ ਕਰਨਾ ਉਹਨੂੰ ਮਨ ਨਹੀਂ ਚਾਹੁੰਦਾ, ਮਨ ਨਹੀਂ ਚਾਹੁੰਦਾ ਨਿਤਨੇਮ ਕਰਨਾ। ਬਹੁਤੇ ਤੇ ਫਿਰ ਦਲੀਲਾਂ ਦੇ ਕੇ ਛਡਾ ਲੈਂਦੇ ਆਪਣੇ ਆਪ ਨੂੰ, ਕਹਿੰਦੇ ਇਹ ਤਾਂ ਕੋਈ ਗੱਲ ਨਹੀਂ, ਇੱਕ ਵਾਰੀ ਪੜ੍ਹ ਲਿਆ ਸਮਝ ਆ ਗਈ। ਉਹ ਕਰਨਾ ਨਹੀਂ ਚਾਹੁੰਦੇ, ਮਨ ਨੇ ਅੰਦਰੋਂ ਸਾਥ ਦਿੰਦਾ, ਉਹ ਮਨ ਦੇ ਗੁਲਾਮ ਨੇ। ਤਪ ਦਾ ਅਰਥ ਹੁੰਦਾ ਜਿਸ ਕੰਮ ਨੂੰ ਜੋ ਗੁਰੂ ਨੇ ਹੁਕਮ ਕੀਤਾ ਮਨ ਨਹੀਂ ਚਾਹੁੰਦਾ, ਤੇ ਧੱਕੇ ਨਾਲ ਕਰੋ ਤੇ ਸਰੀਰ ਵਿੱਚ ਥੋੜੀ ਜਿਹੀ ਗਰਮੀ ਪੈਦਾ ਹੋਵੇਗੀ, ਉਹਨੂੰ ਕਹਿੰਦੇ ਤਪ ਕਰਨਾ। ਤੇ ਸੰਜਮ, ਸੰਜਮ ਦਾ ਅਰਥ ਗੁਰੂ ਦੀ ਦੱਸੀ ਮਰਿਆਦਾ ਵਿੱਚ ਤੇ ਸਰੀਰ ਦੀਆਂ ਵਾਸ਼ਨਾਵਾਂ ਨੂੰ ਹੱਦ ਬੰਨਿਆਂ ਵਿੱਚ ਰੱਖਣ ਦੀ ਕੋਸ਼ਿਸ਼ ਕਰਨੀ, ਕਿਨਾਰਿਆਂ ਵਿੱਚ, ਉਹਨੂੰ ਕਹਿੰਦੇ ਸੰਜਮ। ਕਹਿੰਦੇ ਜਦੋਂ ਇਹ ਤਿੰਨ ਚੀਜ਼ਾਂ ਤੇਰੇ ਕੋਲ ਆਉਣਗੀਆਂ ਨਾ, ਸਮਝ ਲੈ ਤਿੰਨੇ ਰਾਖੇ ਤੇਰੀ ਉਸ ਖੇਤੀ ਨੂੰ, ਤਿੰਨ ਰਾਖੇ ਮਿਲ ਗਏ, ਜਪ ਤਪ ਤੇ ਸੰਜਮ, ਇਹ ਰਾਖੇ ਬਣ ਗਏ। ਫਿਰ ਕੀ ਹੋਵੇਗਾ? ਜਬ ਹੋਏ ਜਬ ਰਾਖੇ, ਫਿਰ ਇੱਕ ਦਾਤ ਮਿਲੇਗੀ ਅੰਦਰੋਂ। ਕਹਿੰਦੇ ਕਮਲ ਬਿਗਸੈ ਮਦ ਆਸਰਮਾਈ, ਮਹਿੰਗੇ ਲਫ਼ਜ਼ ਨੇ। ਕਮਲ ਦਾ ਅਰਥ ਕਮਲ ਦਾ ਫੁੱਲ, ਬਿਗਸੈ ਦਾ ਅਰਥ ਖਿੜ ਪਏਗਾ, ਮਦ ਦਾ ਅਰਥ ਵਿੱਚ, ਕਿੱਥੇ? ਆਸਰਮਾਈ, ਆਸਰਮਾਈ ਦਾ ਮਤਲਬ ਹੈ, ਸਰਮਾਈ ਦਾ ਮਤਲਬ ਹੈ ਮਿਹਨਤ ਕਰਨੀ, ਸ਼ਰਮ ਦਾ ਮਤਲਬ ਮਿਹਨਤ ਕਰਨੀ। ਇਹਦੇ ਅੱਗੇ ਲੱਗ ਗਿਆ ਐੜਾ, ਇਹਦਾ ਮਤਲਬ ਹੈ ਮਿਹਨਤ ਨਾ ਕਰਨੀ। ਇਹ ਤੇ ਅਖਰੀ ਅਰਥ ਨੇ, ਇਹਦੇ ਮਤਲਬ ਨੇ ਟਿਕਾ, ਮਨ ਦੀ ਇਕਾਗਰਤਾ। ਮਦ ਆਸਰਮਾਈ, ਆਸ਼ਰਮ ਆਪਾਂ ਸ਼ਬਦ ਵਰਤਨੇ ਆ, ਆਸ਼ਰਮ ਉਸ ਥਾਂ ਨੂੰ ਕਹਿੰਦੇ ਨੇ ਜਿਸ ਥਾਂ ਦੇ ਉੱਤੇ ਆਰਾਮ ਕਰੀਏ, ਰਹੀਏ, ਡੇਰਾ ਹੋਵੇ। ਕਹਿੰਦੇ ਜਦੋਂ ਇਹ ਤਿੰਨ ਰਾਖੇ ਤੇਰੇ ਹੋ ਗਏ ਤੇ ਤੇਰੇ ਮਨ ਦੇ ਵਿੱਚ, ਤੇਰੇ ਹਿਰਦੇ ਦੇ ਵਿੱਚ ਵਿਸ਼ਰਾਮ ਆ ਗਿਆ। ਆਸ਼ਰਮ ਦਾ ਮਤਲਬ ਵਿਸ਼ਰਾਮ, ਪੂਰਨ ਟਿਕਾ, ਮਨ ਹਿੱਲਦਾ ਨਹੀਂ, ਵਿਚਾਰ ਨਹੀਂ ਆਉਂਦੇ, ਖਿਆਲ ਬੰਦ ਹੋ ਗਏ। ਕਿਉਂਕਿ ਖਿਆਲਾਂ ਦੇ ਖਿਆਲ ਇਸ ਤਰ੍ਹਾਂ ਨਹੀਂ ਬੰਦ ਹੁੰਦੇ ਜਿਵੇਂ ਅਸੀਂ ਕਰੀ ਜਾਂਦੇ ਹਾਂ ਧੱਕੇ ਨਾਲ, ਕਿਉਂਕਿ ਉੱਥੇ ਅੰਦਰੋਂ ਐਨਰਜੀ ਆ ਰਹੀ ਲਗਾਤਾਰ ਹਰ ਇੱਕ ਜੀਵ, ਉਹਨੂੰ ਰਾਹ ਦੇਣਾ ਪਏਗਾ। ਅਸੀਂ ਕਹਿੰਦੇ ਖਿਆਲ ਬੰਦ ਕਰੋ, ਖਿਆਲ ਉਹ ਵਿਚਾਰੇ ਤਿਉੜੀਆਂ ਪਾ ਪਾ ਕੇ ਬੈਠੇ ਰਹਿੰਦੇ ਨੇ, ਫਿਰ ਕਹਿੰਦੇ ਕੁਝ ਨਹੀਂ ਹੋਇਆ, ਕਿੱਥੋਂ ਹੋਣਾ। ਅੰਦਰੋਂ ਇੱਕ ਸ਼ਕਤੀ ਆ ਰਹੀ ਹੈ ਲਗਾਤਾਰ ਸ਼ਕਤੀ ਆ ਰਹੀ ਹੈ, ਉਹਦੇ ਖਿਆਲ ਬਣਦੇ ਨੇ, ਉਹਦਾ ਹੀ ਸਾਰਾ ਕੁਝ ਬਣਦਾ ਹੈ। ਉਹਦਾ ਰਾਹ ਬਦਲਣਾ ਪਏਗਾ, ਸਿਮਰਨ ਵਿੱਚ ਲਾਉਣਾ ਪਏਗਾ ਉਹਨੂੰ। ਜਦੋਂ ਸਿਮਰਨ ਵਿੱਚ ਸੁਰ ਟਿਕ ਜਾਏਗੀ, ਉਹ ਸ਼ਕਤੀ ਉਸ ਰਾਹ ਦੇ ਉੱਤੇ ਪਾਸ ਹੋਣੀ ਸ਼ੁਰੂ ਹੋ ਜਾਏਗੀ, ਤੇ ਉਹਦਾ ਅੰਮ੍ਰਿਤ ਬਣਨਾ ਸ਼ੁਰੂ ਹੋ ਜਾਏਗਾ। ਫਿਰ ਖਿਆਲ ਨਹੀਂ ਆਉਣਗੇ, ਉਹਨਾਂ ਚਿਰ ਖਿਆਲ ਰੁਕਦੇ ਨਹੀਂ, ਜੇ ਰੋਕ ਵੀ ਦਿਓ ਤੇ ਅੰਦਰ ਨੁਕਸਾਨ ਹੁੰਦਾ। ਇਸ ਕਰਕੇ ਕਹਿੰਦੇ ਨੇ ਸੱਚੇ ਪਾਤਸ਼ਾਹ ਜੀ, ਕਹਿੰਦੇ ਨੇ ਇਧਰ ਜੋੜ ਆਪੇ ਉਧਰ ਨੂੰ ਟੁੱਟ ਜਾਏਗਾ। ਤਾਂ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਕਮਲ ਬਿਗਸੈ, ਕਮਲ ਦਾ ਇੱਥੇ ਅਰਥ ਤੇਰੇ ਸਰੀਰ ਵਿੱਚ ਇੱਕ ਅਣ ਖਿੜਿਆ ਫੁੱਲ ਹੈ, ਅਣ ਉੱਗਿਆ ਬੀਜ ਪਿਆ ਹੋਇਆ, ਨਾਮ ਤਾਂ ਅਜੇ ਤੇ ਉੱਗਿਆ ਵੀ ਨਹੀਂ, ਨਾ ਤੂੰ ਉਹਨੂੰ ਪਾਣੀ ਪਾਇਆ, ਇੱਕ ਬੂਟਾ ਹੈ ਤੇਰੇ ਅੰਦਰ। ਉਹ ਬੂਟਾ ਉਸੇ ਤਰ੍ਹਾਂ ਹੀ ਪਿਆ ਹੋਇਆ ਹੈ, ਨਾ ਤੂੰ ਹਿਲਾਇਆ ਨਾ ਤੂੰ ਪਾਣੀ ਪਾਇਆ, ਉੱਗੇਗਾ ਕਿਵੇਂ? ਜੇ ਤੂੰ ਇਸ ਤਰ੍ਹਾਂ ਕਰੇਗਾ ਜੋ ਉੱਤੇ ਦੱਸਿਆ, ਤੇ ਉਸ ਕਮਲ ਦੇ ਫੁੱਲ ਨੇ ਉੱਗ ਪੈਣਾ, ਉਹਨੂੰ ਪੱਤੀਆਂ ਨਿਕਲਣੀਆਂ ਨੇ, ਤੇ ਇੱਕ ਦਿਨ ਉਹਨੇ ਖਿੜ ਪੈਣਾ, ਸੁਗੰਧੀ ਆਉਣੀ, ਆ ਗਈ ਬਸੰਤ ਚੋਵਾਂ ਪਾਸੇ ਬਹਾਰ। ਜੀਵਨ ਖਿੜ ਗਿਆ ਮਧ, ਪਰ ਖਿੜੇਗਾ ਉਦੋਂ ਮਧ ਵਿੱਚ ਆਸਰਮਾਈ, ਜਦੋਂ ਤੇਰਾ ਮਨ ਟਿਕਾ ਵਿੱਚ ਆ ਗਿਆ, ਪੂਰਨ ਇਕਾਗਰਤਾ ਵਿੱਚ, ਸੁਰਤ ਤੇਰੀ ਸ਼ਬਦ ਦਾ ਭੌਰਾ ਬਣ ਗਈ, ਗੂੰਜਣ ਲੱਗ ਪਿਆ। ਫਿਰ ਕਹਿੰਦੇ ਬੀਸ ਸਪਤਾਹਰੂ ਬਾਸੁਰੂ ਸੰਗ੍ਰਹਿ, ਬੀਸ ਸਪਤਾਹਰੂ, ਬੀਸ ਦਾ ਅਰਥ ਹੈ ਵੀਹ, ਤੇ ਸਪਤਾਹਰੂ ਦਾ ਅਰਥ ਹੈ ਸੱਤ, ਵੀਹ ਤੇ ਸੱਤ ਸਤਾਈ, ਬਾਸੁਰੂ ਸੰਗ੍ਰਹਿ। ਸਾਡਾ ਜਿਹੜਾ ਸਰੀਰ ਹੈ ਨਾ, ਇਹ ਸਤਾਈ ਤੱਤਾਂ ਦਾ ਬਣਿਆ ਹੈ, ਇਹਦੇ ਸਤਾਈ ਤੱਤ ਨੇ, ਭਾਵੇਂ ਲਿਖਿਆ ਪੰਜ ਤੱਤ ਨੇ, ਅੱਗੋਂ ਉਹਦੀਆਂ ਪ੍ਰਕਿਰਤੀਆਂ ਜਿੰਨੀਆਂ, ਜਿਹੜੇ ਉਹਦੇ ਅੱਗੋਂ ਸਹਾਇਕ ਤੱਤ ਨੇ ਨਾ, ਜਿਵੇਂ ਆਪਾਂ ਕਹਿੰਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਇਕੱਤੀ ਰਾਗ ਨੇ, ਪਰ ਇਕੱਤੀ ਨਹੀਂ, ਇਕੱਤੀ ਮੇਨ ਨੇ, ਪਰ ਹੋਰ ਨੇ ਇਕੱਤੀ ਰਾਗ ਜਿਹੜੇ ਮਿਸ਼ਰਤ ਵਿੱਚ ਮਿਲ ਕੇ ਬਣੇ ਨੇ। ਇਸ ਤਰ੍ਹਾਂ ਸਾਡਾ ਸਰੀਰ ਸਾਰਾ ਸਤਾਈ ਤੱਤਾਂ ਦਾ ਬਣਿਆ, ਪੰਜ ਸਥੂਲ ਤੱਤ ਤੇ ਪੰਜ ਇਹਨਾਂ ਦੇ ਸੂਖਸ਼ਮ ਤੱਤ ਜੋ ਦਿਸਦੇ ਨੇ। ਹੁਣ ਆਪਾਂ ਕਹਿੰਦੇ ਹਾਂ ਸਰੀਰ ਮਿੱਟੀ ਦਾ ਬਣਿਆ, ਮਿੱਟੀ ਦਿਸਦੀ ਕਿਸੇ ਨੂੰ? ਸੂਖਮ ਰੂਪ ਵਿੱਚ। ਇਸ ਤਰ੍ਹਾਂ ਪੰਜ ਗਿਆਨ ਇੰਦਰੇ, ਪੰਜ ਕਰਮ ਇੰਦਰੇ ਵੀ ਬਣ ਗਏ, ਪੰਜ ਪ੍ਰਾਣ। ਸਰੀਰ ਦੇ ਵਿੱਚ ਕਈ ਪ੍ਰਕਾਰ ਦੀ ਵਾਯੂ ਹੈ, ਕਈ ਪ੍ਰਕਾਰ ਦੀ ਜਿਹੜੀ ਨੂੰ ਚਲਾ ਰਹੀ ਉਹ 25, ਤੇ ਮਨ ਤੇ ਬਾਣੀ ਇਹ 27 ਹੋ ਗਏ। ਕਹਿੰਦੇ ਇਸ ਸਰੀਰ ਨੂੰ, ਗੁਰੂ ਸਾਹਿਬ ਦਾ ਕਹਿਣ ਦਾ ਮਤਲਬ ਹੈ ਆਹ ਜਿਹੜਾ 27 ਤੱਤਾਂ ਦਾ ਸਰੀਰ ਹੈ, ਬਾਸੁਰੂ ਸੰਗ੍ਰਹਿ, ਬਾਸੁਰੂ ਦਾ ਅਰਥ ਹੈ ਦਿਨ, ਸੰਗ੍ਰਹਿ ਦਾ ਅਰਥ ਹੈ ਇਕੱਠੇ ਕਰਨਾ। ਹਰ ਇੱਕ ਦਿਨ, ਹਰ ਇੱਕ ਨਵੇਂ ਦਿਨ ਇਸ ਸਰੀਰ ਦੇ ਨਾਲ, ਹਰ ਰੋਜ਼, ਬਾਸੁਰੂ ਦਾ ਅਰਥ ਹੈ ਹਰ ਰੋਜ਼, ਸੰਗ੍ਰਹਿ, ਸੰਗ੍ਰਹਿ ਦਾ ਅਰਥ ਹੈ ਇਕੱਠਾ ਕਰਨਾ। ਕਿਹਨੂੰ ਇਕੱਠਾ ਕਰੇ? ਵਾਹਿਗੁਰੂ ਦੇ ਨਾਮ ਨੂੰ ਇਕੱਠਾ ਕਰੇ, ਨਾਮ ਜਪੇ, ਉਹ ਖਜ਼ਾਨਾ ਇਕੱਠਾ ਕਰੇ। ਫਿਰ ਕਹਿੰਦੇ ਤੀਨ ਖੋੜਾ ਨਿਤ ਕਾਲ ਸਾਰੈ, ਤੀਨ ਖੋੜਾ, ਖੋੜਾ ਖੋੜ ਸ਼ਬਦ ਦਾ ਅਰਥ ਹੈ ਰੁੱਖਾਂ ਦੇ ਵਿੱਚ ਛੋਟੀਆਂ ਛੋਟੀਆਂ ਮੋਰੀਆਂ ਹੁੰਦੀਆਂ, ਜਿਹਦੇ ਵਿੱਚ ਪੰਛੀ ਆ ਕੇ ਵੜ ਕੇ ਲੁੱਕ ਕੇ ਬਹਿ ਜਾਂਦੇ ਨੇ। ਤੀਨ ਖੋੜਾ, ਤਿੰਨ ਖੋੜਾਂ ਨੇ ਇਸ ਸਰੀਰ ਨੂੰ, ਤਿੰਨ ਖੋੜਾਂ, ਤਿੰਨ ਸੁਰਾਖ ਨੇ ਜਿਹਦੇ ਰਾਹੀਂ ਇਹਦਾ ਨੁਕਸਾਨ ਹੁੰਦਾ ਹੈ। ਉਹ ਕਿਹੜਾ ਹੈ? ਉਹ ਇਹਦੇ ਤਿੰਨ ਸੁਭਾਅ ਨੇ, ਰਜੋ ਤਮੋ ਤੇ ਸਤੋ। ਉਹਨਾਂ ਤਿੰਨ ਵਿਰਲਾਂ ਵਿੱਚ, ਤਿੰਨ ਖੋੜਾਂ ਦੇ ਵਿੱਚ ਜੇ ਕੋਈ ਮਨੁੱਖ ਕਾਲ ਸਾਰਾ ਹੈ, ਕਾਲ ਦਾ ਅਰਥ ਹੈ ਮੌਤ ਨੂੰ ਯਾਦ ਰੱਖੇ, ਮੌਤ ਨੂੰ ਚੇਤਾ ਰੱਖੇ, ਤੇ ਤਿੰਨੇ ਗੁਣ ਉਹਦਾ ਨੁਕਸਾਨ ਨਹੀਂ ਕਰਦੇ, ਰਜੋ ਗੁਣ, ਤਮੋ ਗੁਣ, ਸਤੋ, ਇਹਦੀ ਵਿਆਖਿਆ ਅੱਗੇ ਆ ਚੁੱਕੀ ਹੈ। ਇਹ ਤਿੰਨ ਗੁਣ ਜਿਹੜੇ ਨੇ, ਤਿੰਨ ਸੁਭਾਅ ਉਹਦਾ ਫਿਰ ਨੁਕਸਾਨ ਨਹੀਂ ਕਰਦੇ। ਤੇ ਫਿਰ ਕਹਿੰਦੇ 10-18 ਮੈਂ ਅਪਰੰਪਰੂ ਚੀਨੈ, 10 ਤੇ 18, 10 ਦਾ ਅਰਥ 6 ਸ਼ਾਸਤਰ ਤੇ 4 ਵੇਦ ਤੇ 18 ਪੁਰਾਣ, ਸਾਰੇ ਧਾਰਮਿਕ ਗ੍ਰੰਥ ਜਿੰਨੇ ਨੇ, ਇਹ ਉਹਨਾਂ ਨੂੰ ਉਪਦੇਸ਼ ਹੈ। ਕਹਿੰਦੇ ਇਹ ਸ਼ਾਸਤਰ ਪੜ੍ਹਨ ਵਾਲਿਆ, ਵੇਦ ਪੜ੍ਹਨ ਵਾਲਿਆ, ਪੁਰਾਣ ਪੜ੍ਹਨ ਵਾਲਿਆ, ਜੇ ਪੜ੍ਹਨਾ ਤੇ ਪੜ੍ਹੀ ਚੱਲ, ਪਰ ਇਹਨਾਂ ਦੇ ਵਿੱਚ ਇੱਕ ਨੂੰ ਵੇਖ, ਇੱਕ ਦੀ ਖੋਜ ਕਰ, ਐਵੇਂ ਨਾ ਭਟਕਦਾ ਰਹੀਂ, ਅੱਖਰਾਂ ਵਿੱਚ ਨਾ ਬਹੁਤਾ ਫਸਿਆ ਰਹੀਂ, ਰੱਬ ਦੀ ਯਾਦ ਵਿੱਚ ਵੀ ਜੁੜ, ਕਿਤੇ ਸਾਰੀ ਉਮਰ ਅੱਖਰਾਂ ਦੀ ਗਿਣਤੀ ਮਿਣਤੀ ਵਿੱਚ ਨਾ ਲੰਘ ਜਾਏ। ਅਪਰੰਪਰੋ ਵਾਹਿਗੁਰੂ, ਜਿਹਦਾ ਹੱਦ ਬੰਨਾ ਕੋਈ ਨਹੀਂ। ਚੀਨੈ, ਚੀਨੈ ਦਾ ਅਰਥ ਹੈ ਚੇਤੇ ਕਰਨਾ, ਅੰਦਰ ਵਸਾਉਣਾ। ਕਹਿ ਨਾਨਕ, ਗੁਰੂ ਨਾਨਕ ਸਾਹਿਬ ਜੀ ਕਹਿੰਦੇ ਏਵ, ਏਵ ਦਾ ਅਰਥ ਹੈ ਜੋ ਕੁਝ ਉੱਤੇ ਕਿਹਾ ਇਸ ਸ਼ਬਦ ਵਿੱਚ, ਜੇ ਕੋਈ ਇਸ ਤਰ੍ਹਾਂ ਕਰ ਲੈ, ਇੱਕ ਤਾਰ ਹੈ, ਇੱਕ ਵਾਹਿਗੁਰੂ ਉਸ ਮਨੁੱਖ ਨੂੰ ਤਾਰ ਦਿੰਦਾ, ਉਹਦੇ ਤੇ ਬਖਸ਼ਿਸ਼ ਕਰ ਦਿੰਦਾ। ਸ੍ਰੀ ਰਾਗ ਮਹੱਲਾ ਪਹਿਲਾ, ਘਰ ਤੀਜਾ, ਤੀਜੇ ਘਰ ਵਿੱਚ 24 ਅੰਗ ਤੋਂ ਇਹ ਸ਼ਬਦ ਸ਼ੁਰੂ ਹੁੰਦਾ, ਸਹਿਬ ਬਖਸ਼ਿਸ਼ ਕਰਦੇ ਨੇ। ਕਹਿੰਦੇ ਅਮਲ ਕਰ ਧਰਤੀ, ਬੀਜ ਸ਼ਬਦੋ ਕਰ, ਸੱਚ ਕੀ ਆਪ ਨਿਤ ਦੇਹੇ ਪਾਣੀ, ਹੋਏ ਕਿਰਸਾਨ ਇਮਾਨ ਜਮਾਏ ਲੈ, ਪਿਸਤ ਦੋ ਜਕ ਮੂੜੇ ਏਵ ਜਾਣੀ, ਮਤ ਜਾਣ ਸਹਿ ਗੱਲੀ ਪਾਇਆ, ਮਾਲਕ ਮਾਣੈ ਰੂਪ ਕੀ ਸੋਭਾ, ਹਿਤ ਵਿਧੀ ਜਨਮ ਗਵਾਇਆ ਰਹਾਓ। ਇਹ ਸਾਰਾ ਸ਼ਬਦ ਇੱਕ ਮੁੱਲਾਂ ਦੇ ਨਾਲ ਇੱਕ ਕਾਜੀ ਨੂੰ ਸੰਬੋਧਿਤ ਕੀਤਾ ਹੈ, ਤੇ ਜਿੱਥੇ ਕਾਜੀ ਆ ਗਿਆ ਉੱਥੇ ਕਥਾਵਾਚਕ ਵੀ ਆ ਗਿਆ ਤੇ ਉੱਥੇ ਪੰਡਿਤ ਵੀ ਆ ਗਿਆ। ਇਹਨਾਂ ਨੂੰ ਤਿੰਨਾਂ ਨੂੰ ਲੈਣ ਵਿੱਚ ਲਾ ਕੇ ਖਿਲਾ ਰਿਹਾ ਗੁਰੂ ਸਾਹਿਬ ਨੇ ਸ਼ਬਦ। ਕਹਿੰਦੇ ਵੇਖੀ ਕਿਤੇ ਪੜ ਪੜ ਕੇ ਐਵੇਂ ਫੂਕੀਆਂ ਗੱਲਾਂ ਵਿੱਚ ਨਾ ਪਿਆ ਰਹੇ। ਮਤ ਜਾਣ ਸਹਿ ਗੱਲੀ ਪਾਇਆ, ਮਤ ਸਮਝ ਕਿ ਵਾਹਿਗੁਰੂ ਨੂੰ ਕੱਲੀਆਂ ਗੱਲਾਂ ਨਾਲ ਖੁਸ਼ ਕਰ ਲਈਦਾ ਜਾਂ ਖੁਦਾ ਨੂੰ ਜਾਂ ਰੱਬ ਨੂੰ। ਕਹਿੰਦੇ ਕੱਲੀਆਂ ਗੱਲਾਂ ਨਾਲ ਨਹੀਂ, ਅਮਲ ਕਰਨਾ ਪਏਗਾ। ਤੂੰ ਫਸਿਆ ਹੋਇਆ ਸਿਰਫ ਸਰੀਰ ਦੇ ਰੂਪ ਵਿੱਚ, ਮਾਲਕ ਹੈ ਮਾਣ ਹੈ ਤੇ ਰੂਪ ਕੀ ਸ਼ੋਭਾ, ਬਸ ਸੋਹਣੇ ਕੱਪੜੇ ਪਾ ਲਏ, ਚੱਕਰ ਬਣਾ ਲਏ, ਆਹ ਲਾ ਲਿਆ ਤੇ ਉਹ ਲਾ ਲਿਆ ਤੇ ਲੋਕਾਂ ਨੇ ਕਿਹਾ ਬਹੁਤ ਵਧੀਆ, ਕਮਾਲ ਹੋ ਗਈ, ਬੜਾ ਵੱਡਾ ਸ਼ਰਈ ਤੇ ਬੜਾ ਵੱਡਾ ਪੰਥਕ। ਇਹ ਗੱਲਾਂ ਚੰਗੀਆਂ ਨੇ, ਧਿਆਨ ਦੇਣਾ ਜ਼ਰੂਰੀ ਨੇ, ਸਾਜ ਬਾਜ ਚੰਗੇ ਲਾ ਕੇ ਰੱਖਣੇ ਬੜੇ ਜ਼ਰੂਰੀ ਨੇ, ਪਰ ਗੱਲ ਇਹ ਬਣ ਗਈ ਅੱਜ ਕੱਲ ਲੱਗਦਾ ਹੈ ਅਸੀਂ ਇਹਨੂੰ ਕਹਿ ਦਿੰਦੇ ਹਾਂ ਪੰਥ। ਬਸ ਪੰਥ ਅੱਗੇ ਸੀ ਜਾ ਕੇ, ਇਹ ਤਾਂ ਇੱਥੋਂ ਸ਼ੁਰੂ ਹੋਣਾ ਸੀ। ਇੱਕ ਕਹਿੰਦੇ ਮਾਲਕ ਹੈ ਮਾਣੇ, ਮਾਲਦਾਰ ਤੇ ਧਨ ਵਿੱਚ ਧਿਆਨ, ਬਸ ਤ੍ਰਿਸ਼ਨਾ ਹੀ ਤ੍ਰਿਸ਼ਨਾ, ਮਾਇਆ ਹੀ ਮਾਇਆ। ਕਿੰਨੇ ਇਕੱਠੇ ਕਰ ਲਏ ਨੇ, ਕਿੰਨੇ ਪਲਾਟ ਖਰੀਦ ਲਏ ਨੇ, ਕਿੰਨੀ ਜ਼ਮੀਨ ਖਰੀਦ ਲਈ ਹੈ। ਕਹਿੰਦੇ ਇਹੀ ਕਰੇਗਾ ਸਾਰੀ ਉਮਰ ਕੇ, ਜਿਹੜੇ ਕੰਮ ਤੇ ਤੁਰਿਆ ਸਿੰਘ ਉਹਦੇ ਸੰਬੰਧ ਵਿੱਚ ਵੀ ਕਰੇਗਾ। ਇਹ ਸੁਚੇਤ ਕਰਦੇ ਨੇ, ਇਸ ਸਾਰੇ ਸ਼ਬਦ ਵਿੱਚ ਉਸ ਧਾਰਮਿਕ ਮਨੁੱਖ ਨੂੰ ਜਾਚ ਦੱਸ ਰਹੇ ਨੇ। ਕੁਝ ਸ਼ਬਦ ਪਿਛਲੇ ਸ਼ਬਦ ਨਾਲ ਮਿਲਦੇ ਨੇ। ਹਜ਼ੂਰ ਕਹਿੰਦੇ ਅਮਲ ਕਰ ਧਰਤੀ, ਇੱਥੇ ਹੁਣ ਧਰਤੀ ਨੂੰ ਅਮਲ, ਪਹਿਲਾਂ ਸਰੀਰ ਨੂੰ ਕਿਹਾ ਸੀ ਧਰਤੀ ਬਣਾ ਤੇ ਅਮਲ ਨੂੰ ਬੀਜ ਬਣਾ, ਹੁਣ ਇੱਕ ਸਟੈਪ ਅੱਗੇ ਚਲੇ ਗਏ ਕਿਉਂਕਿ ਅਮਲ ਕਰਮ ਹੈ ਸਿਰਫ, ਹੁਣ ਬੀਜ ਬਦਲ ਗਿਆ। ਪਹਿਲਾਂ ਬੀਜ ਚੰਗੇ ਕਰਮਾਂ ਦਾ ਸੀ, ਪਹਿਲਾਂ ਜ਼ਮੀਨ ਤਿਆਰ ਕੀਤੀ ਗਈ, ਹੁਣ ਕਹਿੰਦੇ ਨੇ ਅਮਲ ਨੂੰ ਹੀ ਧਰਤੀ ਬਣਾ ਦੇ, ਯਾਨੀ ਕਿ ਉਹ ਸਰੀਰ ਤੇ ਅਮਲ ਮਿਕਸ ਹੋ ਗਏ। ਜੋ ਪਿਛਲੇ ਸ਼ਬਦ ਵਿੱਚ ਦੱਸ ਕੇ ਆਏ ਨੇ ਕਿ ਜਿਹੜੇ ਤੂੰ ਸਰੀਰ ਦੀ ਧਰਤੀ ਸੋਧੀ ਹੈ ਤੇ ਉਹਦੇ ਵਿੱਚ ਅਮਲ ਚੰਗੇ ਕੀਤੇ ਨੇ, ਉਹ ਇੱਕ ਧਰਤੀ ਬਣ ਗਈ, ਯਾਨੀ ਕਿ ਹੁਣ ਜ਼ਮੀਨ ਤਿਆਰ ਹੋ ਗਈ, ਵਾਹ ਦਿੱਤੀ ਉਹਦੇ ਵਿੱਚੋਂ ਨਦੀਨ ਪੁੱਟ ਦਿੱਤਾ ਗੁਰੂ ਦੀ ਕਿਰਪਾ ਨਾਲ, ਪੱਟਿਆ ਗਿਆ ਨਦੀਨ। ਇਹ ਗੁਰੂ ਦੀ ਸਿੱਖਿਆ ਨਾਲ ਹੋਇਆ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅਨੁਸਾਰ ਜੀਵਨ ਕਮਾ ਕੇ ਜੁਗਤ ਅਨੁਸਾਰ ਹੋਇਆ। ਪਰ ਹੁਣ ਇੱਕ ਧਿਆਨ ਰੱਖੀ, ਕਿਤੇ ਜ਼ਮੀਨ ਵੀ ਤਿਆਰ ਹੋ ਗਈ ਤੇ ਬੀਜੀ ਵੀ ਬੜੀ ਵਧੀਆ ਚੰਗੀ ਵਾਹ ਕੇ ਤਿਆਰ, ਬੱਦਰ ਵੀ ਆ ਗਈ ਤੇ ਕਿਤੇ ਬੀਜ ਵਿੱਚ ਪਾਉਣਾ ਨਾ ਛੱਡ ਦੇਈਂ। ਅਮਲ ਕਰ ਧਰਤੀ ਤੇ ਹੁਣ ਬੀਜ ਸ਼ਬਦੋ ਕਰ, ਹੁਣ ਸ਼ਬਦ ਨੂੰ ਬੀਜ ਬਣਾ। ਇੱਥੇ ਸ਼ਬਦ ਦੇ ਅਰਥ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਉਹ ਹਿੱਸਾ ਜੋ ਸਿੱਖਿਆ ਤੋਂ ਅੱਗੇ ਹੈ, ਸਿਰਫ ਬਖਸ਼ਿਸ਼ ਕੱਲੀ। ਪਹਿਲਾਂ ਸਿੱਖਿਆ ਦੀ ਵਰਤੋਂ ਕੀਤੀ ਹੈ, ਪਿਛਲੇ ਸ਼ਬਦ ਵਿੱਚ ਸਿੱਖਿਆ ਗੁਰੂ ਤੋਂ, ਪਰ ਬਖਸ਼ਿਸ਼ ਇਸ ਤੋਂ ਅੱਗੇ ਵੇ, ਉਹ ਤੇ ਇੱਕ ਨਸ਼ਾ ਹੈ, ਉਹ ਤੇ ਇੱਕ ਝੂਮਣਾ ਹੈ, ਉਹ ਤੇ ਇੱਕ ਨਾਚ ਹੈ। ਨਾਮ ਜਪਣਾ ਤੇ ਉਸ ਧੁਨ ਵਿੱਚ ਧਿਆਨ ਨੂੰ ਲਾ ਕੇ ਉਹਦੇ ਵਿੱਚ ਇੱਕ ਹੋ ਜਾਣਾ, ਉਹਦੇ ਨਾਲ ਜੁੜ ਜਾਣਾ, ਇਹਨੂੰ ਕਹਿੰਦੇ ਹੁਣ ਸ਼ਬਦ ਦਾ ਬੀਜ ਪਾ, ਹੁਣ ਧੁਨ ਦਾ ਬੀਜ ਪਾ, ਹੁਣ ਅੰਦਰ ਨਾਮ ਚੱਲੇ ਤੇਰੇ, ਅੰਦਰ ਉਹਦੀ ਆਵਾਜ਼ ਗੂੰਜੇ ਤੇਰੇ, ਉਹਦਾ ਕੀਰਤਨ ਹੋਵੇ, ਉਹਦੀ ਉਸਤਤ, ਉਹਦੀ ਸਿਫਤ ਸਲਾਹ। ਕਹਿੰਦੇ ਬੀਜ ਸ਼ਬਦੋ ਕਰ ਤੇ ਸੱਚ ਕੀ ਆਵ, ਨਿੱਤ ਦੇਹ ਪਾਣੀ। ਕਹਿੰਦੇ ਨੇ ਇੱਕ ਧਿਆਨ ਰੱਖੀ, ਤੇਰੇ ਜੀਵਨ ਵਿੱਚ ਸੱਚ ਨਾਲ ਪ੍ਰੇਮ ਹੋਣਾ ਬੜਾ ਜ਼ਰੂਰੀ ਹੈ, ਸਮਝੌਤੇਬਾਜ਼ੀ ਨਾ ਹੋ ਜਾਈ ਕਿਤੇ, ਨਹੀਂ ਤੇ ਰੱਬ ਨੇ ਰੁੱਸ ਜਾਣਾ ਹੀ। ਨਿੱਤ ਹਰ ਰੋਜ਼, ਕਿਉਂਕਿ ਇੱਥੇ ਕਈ ਮੌਕੇ ਆਉਣਗੇ ਜਿੱਥੇ ਝੂਠ ਨਾਲ ਮਿਲ ਕੇ ਚੱਲਣ ਦੀਆਂ ਵਕਾਲਤਾਂ ਹੁੰਦੀਆਂ ਨੇ, ਕਈ ਵਾਰੀ ਸੱਚ ਦੇ ਮਾਰਗ ਤੇ ਤੁਰਨ ਵਾਲੇ ਲੋਕਾਂ ਨੂੰ ਜਿਹੜੇ ਮੌਕਾ ਪ੍ਰਸਤ ਤੇ ਸਮੇਂ ਦੀ ਆੜ ਵਿੱਚ ਵੱਡੇ ਲੋਕਾਂ ਦੀ ਓਟ ਲੈ ਕੇ ਦੁਨੀਆਂ ਦੇ ਸਾਹਮਣੇ ਆਉਣਾ ਚਾਹੁੰਦੇ ਨੇ, ਉਹ ਭੁੱਲ ਜਾਂਦੇ ਉਪਦੇਸ਼ ਨੂੰ। ਉਹ ਕਈ ਵਾਰੀ ਸੱਚ ਤੇ ਤੁਰਨ ਵਾਲੇ ਲੋਕਾਂ ਨੂੰ ਵੇਖ ਕੇ ਇਕੱਠੇ ਬਹਿ ਕੇ ਹੱਸਦੇ ਨੇ, ਕਹਿੰਦੇ ਮੂਰਖ ਹੀ ਤੁਰਿਆ ਫਿਰਦਾ, ਨਾ ਕਿਸੇ ਨੂੰ ਮਿਲਦਾ ਨਾ ਕਿਸੇ ਨਾਲ ਮਿਲ ਕੇ ਚੱਲਦਾ। ਪਰ ਗੁਰੂ ਗ੍ਰੰਥ ਸਾਹਿਬ ਨੂੰ ਪੁੱਛਿਆ ਨਹੀਂ ਕੀ ਇਹ ਫਰੇਬ ਝੂਠ ਤੇ ਗੁਰੂ ਗ੍ਰੰਥ ਸਾਹਿਬ ਜੀ ਇਜਾਜ਼ਤ ਦਿੰਦੇ ਨੇ। ਸੱਚੇ ਪਾਤਸ਼ਾਹ ਤੇ ਪਿੱਛੇ ਕਹਿ ਕੇ ਆਏ ਨੇ ਕਿ ਸਭ ਮਿਲਿਆ ਸੰਸਾਰ, ਕਹਿੰਦੇ ਸਾਰੇ ਸੰਸਾਰ ਨੂੰ ਮਿਲ ਕੇ ਵੱਡਾ ਬਣ ਜਾ ਸੱਜਣਾ, ਗੁਰੂ ਗ੍ਰੰਥ ਸਾਹਿਬ ਨੇ ਵੱਡਾ ਨਹੀਂ ਕੀਤਾ ਤੇ ਤੇਰਾ ਮੁੱਲ ਨਹੀਂ ਪੈਣਾ। ਇਸ ਕਰਕੇ ਕਹਿੰਦੇ ਸੱਚ ਕੀ ਆਪ ਦਾ ਅਰਥ ਹੈ ਨਿਤ ਦੇ ਪਾਣੀ, ਪਾਣੀ ਦੋ ਵਾਰੀ ਹੈ, ਆਪ ਦਾ ਅਰਥ ਹੈ ਪਹਿਲਾ ਪਾਣੀ ਦੇਣਾ, ਆਪ ਦਾ ਅਰਥ ਹੈ ਥੋੜਾ ਥੋੜਾ ਪਾਣੀ ਦੇਣਾ, ਉਨਾ ਕੁ ਪਾਣੀ ਦੇਣਾ ਜਿੰਨੀ ਲੋੜ ਹੈ, ਸੱਚ ਦੀ ਆਪ ਡਬੋ ਕੇ ਨਹੀਂ ਦੇਣਾ, ਜੁਗਤ ਮੁਤਾਬਕ ਢੰਗ ਨਾਲ ਤਰੀਕੇ ਨਾਲ ਸੱਚ ਨਾਲ ਪਿਆਰ ਕਰ ਤੇ ਪਾਣੀ ਦੇ। ਫਿਰ ਕਹਿੰਦੇ ਹੋਏ ਕਿਰਸਾਨ ਇਮਾਨ ਜਮਾਏ ਲੈ, ਕਹਿੰਦੇ ਫਿਰ ਕਿਰਸਾਨ ਬਣ ਕੇ ਨਾ ਆਪਣੇ ਜੀਵਨ ਦੇ ਵਿੱਚ ਇਮਾਨ, ਇਮਾਨਦਾਰੀ, ਧਰਮ, ਸ਼ਰਧਾ, ਪ੍ਰੇਮ, ਪਰਉਪਕਾਰ, ਦੂਜੇ ਦਾ ਭਲਾ ਸੋਚਣਾ, ਇਹ ਫਸਲ ਉਗਾ ਲੈ ਆਪਣੇ ਜੀਵਨ ਵਿੱਚ, ਜਮਾਏ ਲੈ। ਗੁਰੂ ਸਾਹਿਬ ਇਹਦੇ ਵਿੱਚ ਵਾਰ ਵਾਰ ਕਹਿਣਗੇ ਜਮਾਏ ਲੈ, ਜਮਾਏ ਲੈ, ਇਹ ਨਹੀਂ ਕਹਿਣਗੇ ਜੰਮ ਪਏਗੀ। ਬਹੁਤ ਵੱਡਾ ਕਾਰਨ ਹੈ, ਕਿਉਂਕਿ ਗੁਰੂ ਸਾਹਿਬ ਨੂੰ ਪਤਾ ਹੈ ਕਿ ਉਹਨਾਂ ਨੇ ਥੋੜਾ ਜਿਹਾ ਕਿਹਾ ਜੰਮ ਪੈਗੀ ਤੇ ਆਪਾਂ ਤੇ ਪਹਿਲੀ ਦਲਿੱਦਰੀ ਹਾਂ, ਜੰਮ ਪੈਗੀ, ਹੋ ਜਾਏਗਾ। ਗੁਰੂ ਸਾਹਿਬ ਨੇ ਕਹਿ ਦਿੱਤਾ, ਕਹਿੰਦੇ ਜਮਾਏ ਲੈ, ਇਹਦਾ ਮਤਲਬ ਤੇਰੀ ਜ਼ਿੰਮੇਵਾਰੀ, ਤੂੰ ਕੁਝ ਕਰਨਾ, ਜਮਾਏ ਲੈ ਤੂੰ ਕਰਨਾ ਹੈ, ਤੇਰੀ ਜ਼ਿੰਮੇਵਾਰੀ ਹੈ, ਤੈਨੂੰ ਕਰਨਾ ਪਏਗਾ। ਫਿਰ ਕਹਿੰਦੇ ਭਿਸਤ ਦੋਜਕ ਮੂੜੇ ਇਹ ਵਜਾਣੀ, ਉਸ ਦਿਨ ਤੈਨੂੰ ਪਤਾ ਲੱਗੇਗਾ ਭਿਸਤ ਦਾ ਅਰਥ ਹੈ ਸਵਰਗ, ਜੰਨਤ ਤੇ ਦੋਜਕ ਕੀ ਹੁੰਦਾ। ਭਿਸਤ ਦਾ ਅਰਥ, ਦੋਜਕ ਦਾ ਅਰਥ ਨਰਕ, ਇਹ ਕੀ ਨੇ, ਉਸ ਦਿਨ ਪਤਾ ਲੱਗੇਗਾ। ਰੱਬ ਤੋਂ ਦੂਰ ਹੋ ਜਾਣਾ ਨਰਕ ਹੈ, ਉਹਦੇ ਚਰਨਾਂ ਨਾਲ ਜੁੜ ਜਾਣਾ ਇਹ ਸਵਰਗ ਹੈ। ਹਾਂ, ਇਹ ਭਿਸ ਤੇ ਦੋਜਕ ਅੱਗੇ ਵੀ ਨੇ, ਗੁਰੂ ਸਾਹਿਬ ਨੇ ਦੋਵਾਂ ਥਾਵਾਂ ਦਾ ਜ਼ਿਕਰ ਕੀਤਾ, ਇੱਥੋਂ ਦਾ ਵੀ ਅੱਗੇ ਦਾ ਵੀ। ਕੁਝ ਲੋਕਾਂ ਦਾ ਹਿਸਾਬ ਇੱਥੇ ਵੀ, ਕੁਝ ਦਾ ਅੱਗੇ ਵੀ। ਕਈ ਵਾਰੀ ਕਹਿੰਦੇ ਨੇ ਧਾਰਮਿਕ ਬੰਦਿਆਂ ਨੂੰ ਇੱਥੇ ਦੁੱਖ ਜ਼ਿਆਦਾ ਆਉਂਦੇ ਨੇ, ਉਹਦਾ ਇੱਕ ਬਹੁਤ ਵੱਡਾ ਕਾਰਨ ਲੱਗਦਾ, ਕਿਉਂਕਿ ਜਿਹੜਾ ਧਾਰਮਿਕ ਕੈਟਾਗਰੀ ਵਿੱਚ ਆ ਗਿਆ, ਗੁਰੂ ਵਾਲਾ ਬਣ ਗਿਆ, ਅੱਗੇ ਉਹਦਾ ਹਿਸਾਬ ਨਹੀਂ ਪੁੱਛ ਸਕਦਾ ਕੋਈ। ਉਹ ਕਹਿੰਦੇ ਨੇ ਫਲਾਣੇ ਦਾ ਸਿੱਖ ਚੇਲਾ ਤੇ ਅਸੀਂ ਕੋਈ ਹਿਸਾਬ ਲਈਏ, ਪਰ ਜੀਵਨ ਅਜੇ ਚੰਗਾ ਹੈ ਨਹੀਂ, ਕਰਮ ਅਜੇ ਚੰਗੇ ਨਹੀਂ, ਤੇ ਕੁਦਰਤ ਦਾ ਨਿਯਮ ਹੈ, ਉਹ ਕਰਮ ਦੇ ਅਨੁਸਾਰ ਤੋਰਦੀ। ਇਸ ਕਰਕੇ ਕਹਿੰਦੇ ਉਹਨਾਂ ਦਾ ਫਿਰ ਹਿਸਾਬ ਬਹੁਤਾ ਇੱਥੇ ਹੁੰਦਾ, ਅੱਗੇ ਹੁੰਦਾ ਹੀ ਨਹੀਂ, ਫਿਰ ਜਨਮ ਮਿਲ ਜਾਂਦਾ ਜੇ ਰਹਿ ਜਾ। ਫਿਰ ਕਹਿੰਦੇ ਮਤ ਜਾਣ ਸਹਿ ਗੱਲੀ ਪਾਇਆ, ਇਹ ਨਾ ਸਮਝੀ ਕਾਜੀ, ਇਹ ਨਾ ਸਮਝੀ ਧਾਰਮਿਕ ਆਗੂ ਕਿ ਵਾਹਿਗੁਰੂ ਕੱਲੀਆਂ ਗੱਲਾਂ ਨਾਲ ਹੀ ਮਿਲ ਪੈਂਦਾ ਹੈ। ਕਹਿੰਦੇ ਤੂੰ ਤਾਂ, ਤੇਰੀ ਜ਼ਿੰਦਗੀ ਤਾਂ ਇਸ ਤਰ੍ਹਾਂ ਦੀ, ਮਾਲਕ ਮਾਣ ਰੂਪ ਕੀ ਸ਼ੋਭਾ, ਇੱਕ ਤੇ ਤੇਰਾ ਧਿਆਨ ਦਿਨ ਰਾਤ ਮਾਇਆ ਤੇ ਮਾਲ ਇਕੱਠੇ ਕਰਨ ਵਿੱਚ ਲੱਗਾ ਰਹਿੰਦਾ, ਤੇ ਇੱਕ ਰੂਪ ਕੀ ਸ਼ੋਭਾ ਤੂੰ ਕਾਮ ਵਿੱਚ ਫਸਿਆ ਰਹਿੰਦਾ, ਲੋਭ ਤੇ ਕਾਮ ਦਾ ਸ਼ਿਕਾਰ ਬਣ ਕੇ। ਕਹਿੰਦੇ ਇਤ ਵਿਧੀ ਜਨਮ ਗਵਾਇਆ ਰਹਾਉ, ਇਸ ਤਰੀਕੇ ਨਾਲ ਤੂੰ ਸਾਰਾ ਜਨਮ ਹੀਰਾ ਜਿਹੜਾ ਗਵਾ ਦਿੱਤਾ, ਖਤਮ ਕਰ ਦਿੱਤਾ। ਐਬ ਤਨ ਚਿੱਕੜੋ ਇਹੋ ਮਨ ਮੀਂਡਕੋ, ਕਮਲ ਕੀ ਸਾਰ ਨਹੀਂ ਮੂਲ ਪਾਈ, ਤੇਰਾ ਸਰੀਰ ਐਬ ਦੇ ਚਿੱਕੜ ਨਾਲ ਭਰਿਆ ਹੋਇਆ, ਝੂਠ, ਫਰੇਬ, ਬੇਈਮਾਨੀ, ਇਹਦਾ ਚਿੱਕੜ ਭਰਿਆ ਪਿਆ ਤੇਰੇ ਜੀਵਨ ਵਿੱਚ, ਝੂਠ ਬੋਲਦਾ ਦਿਨ ਰਾਤ, ਨਿੰਦਿਆ ਦਾ ਚਿੱਕੜ, ਐਬ ਦਾ ਅਰਥ ਗੁਨਾਹ, ਗੁਨਾਹਾਂ ਦਾ ਚਿੱਕੜ ਤੇਰੇ ਜੀਵਨ ਵਿੱਚ, ਸਰੀਰ ਵਿੱਚ। ਤੇ ਇਹੋ ਮਨ ਮਿੰਡਕੋ, ਮੀਂਡਕੋ ਦਾ ਅਰਥ ਡੱਡੂ, ਤੇਰਾ ਮਨ ਡੱਡੂ ਬਣ ਕੇ ਉਸ ਚਿੱਕੜ ਵਿੱਚ ਮਸਤ ਹੋਇਆ ਪਿਆ, ਉਹਨੂੰ ਖਾਈ ਜਾਂਦਾ ਦਿਨ ਰਾਤ, ਉਹਨਾਂ ਗੁਨਾਹਾਂ ਦੇ ਵਿੱਚ ਮਸਤ ਹੈ ਤੇਰਾ ਮਨ ਡੱਡੂ ਬਣ ਕੇ। ਤੇ ਉਸੇ ਚਿੱਕੜ ਵਿੱਚ, ਉਸੇ ਸਰੀਰ ਵਿੱਚ ਇੱਕ ਕਮਲ ਵੀ ਉੱਗਿਆ ਹੋਇਆ, ਉਸੇ ਸਰੀਰ ਵਿੱਚ ਜਿਹਦੇ ਵਿੱਚ ਐਬਾਂ ਦਾ ਚਿੱਕੜ ਹੈ ਤੇ ਤੇਰਾ ਮਨ ਮਿੰਡਕ ਬਣ ਕੇ ਉਹਨੂੰ ਖਾਈ ਜਾਂਦਾ, ਉੱਥੇ ਇੱਕ ਵਾਹਿਗੁਰੂ ਦੇ ਨਾਮ ਦੀ ਜੋਤ, ਕਮਲ ਉੱਗਿਆ ਹੋਇਆ। ਪਰ ਕਹਿੰਦੇ ਕਮਲ ਕੀ ਸਾਰ ਨਹੀਂ ਮੂਲ ਪਾਈ, ਕਹਿੰਦੇ ਇਸ ਮਿੰਡਕ ਡੱਡੂ ਰੂਪੀ ਮਨ ਨੇ ਕਦੀ ਉਸ ਕਮਲ ਵੱਲ ਪਰਤ ਕੇ ਵੇਖੀ ਨਹੀਂ, ਕਿ ਉਹ ਤੇ ਚਿੱਕੜਾਂ ਵਿੱਚ ਖਾਈ ਜਾਂਦਾ ਉਹਨੂੰ ਦਿਨ ਰਾਤ। ਭੌਰ ਉਸਤਾਦ ਨਿਤ ਭਾਖਿਆ ਬੋਲੇ, ਕਿਉਂ ਬੂਝੈ ਜਾਂ ਨਹਿ ਬੁਝਾਈ, ਕਹਿੰਦੇ ਉਹ ਜਿਹੜਾ ਫੁੱਲ ਉੱਗਿਆ ਨਾ ਅੰਦਰ ਨਾਮ ਦਾ, ਸਰੀਰ ਦੇ ਚਿੱਕੜ ਦੇ ਵਿੱਚ ਹੀ ਹੈ, ਉਹਦੇ ਉੱਤੇ ਭਵਰਾ ਨਿਤ ਆ ਕੇ ਗੂੰਜਦਾ ਹੈ, ਤੇ ਡੱਡੂ ਥੱਲੇ ਜੜਾਂ ਵਿੱਚ ਚਿੱਕੜ ਖਾਈ ਜਾਂਦਾ। ਉਹ ਭੌਰਾ ਉੱਤੇ ਬੋਲਦਾ ਪਿਆ। ਭੌਰ ਉਸਤਾਦ, ਉਸਤਾਦ ਦਾ ਅਰਥ ਹੈ ਗੁਰੂ। ਗੁਰੂ ਰੂਪੀ ਭੌਰਾ ਨਿਤ ਉਸ ਕਮਲ ਦੇ ਕੋਲ ਆ ਕੇ ਉਸ ਸਿੱਖਿਆ ਬਾਣੀ ਦੀਆਂ ਗੂੰਜਾਂ ਪਾਉਂਦਾ, ਕੀਰਤਨ ਦੀਆਂ ਗੂੰਜਾਂ ਪਾਉਂਦਾ ਨਿਤ ਹਰ ਰੋਜ਼। ਭਾਖਿਆ ਬੋਲੇ, ਭਾਖਿਆ ਦਾ ਅਰਥ ਹੈ ਬੋਲੀ, ਬੋਲਣਾ। ਗੁਰੂ ਹਰ ਰੋਜ਼ ਗੁੰਜਾਰਾ ਪਾਉਂਦਾ, ਗੂੰਜਦਾ, ਗਿਆਨ ਦੀ ਗੱਲ ਦਿੰਦਾ, ਪਰ ਕਿਉਂ ਬੁੱਝਾ? ਕਹਿੰਦੇ ਉਹ ਡੱਡੂ ਜਿਹੜਾ ਨਾ ਚਿੱਕੜ ਵਿਚ ਫਸਿਆ ਹੋਇਆ, ਕਿਉਂ ਬੁੱਝਾ? ਉਹ ਕਿਵੇਂ ਉਸ ਗੂੰਜ ਨੂੰ, ਉਸ ਸੱਚ ਦੀ ਆਵਾਜ਼ ਨੂੰ ਸੁਣੇ ਜਾਂ ਨਹਿ ਬੁਝਾਈ? ਇੱਥੇ ਬਹੁਤੇ ਅਰਥ ਕੀਤੇ ਨੇ ਜੇ ਪਰਮਾਤਮਾ ਨਾ ਬੁਝਾਏ, ਪਰ ਇਹ ਗੱਲ ਉਲਟ ਹੋ ਜਾਂਦੀ ਹੈ। ਇਹਦੇ ਅਰਥ ਕਰਾਂਗੇ ਜਾਂ ਨਹਿ ਬੁਝਾਈ, ਜੇ ਤੇਰੀ ਨੀਅਤ ਹੀ ਨਹੀਂ ਸੁਣਨਾ ਚਾਹੁੰਦੀ, ਉਸ ਮਨ ਦੀ ਜਿਹੜੀ ਬੁੱਧੀ ਉਹ ਸੁਣਨਾ ਹੀ ਨਹੀਂ ਚਾਹੁੰਦੀ, ਉਹ ਫਸੀ ਪਈ। ਉਹ ਮਨ ਦਾ ਜਿਹੜਾ ਸਰੂਪ ਹੈ ਨਾ, ਜਿਹੜਾ ਡੱਡੂ ਬਣਿਆ ਬੈਠਾ, ਉਹ ਚਾਹੁੰਦਾ ਹੀ ਨਹੀਂ। ਉਹਦੀ ਨੀਅਤ ਜਿਹੜੀ ਉਹ ਰਲ ਗਈ ਨਾਲ, ਉਹਦੇ ਨੀਅਤ ਖਰਾਬ ਹੋ ਗਈ, ਮਨ ਤੇ ਖਰਾਬ, ਐਸੀ ਮਨ ਦੀ ਨੀਅਤ ਵੀ ਖਰਾਬ ਹੋ ਗਈ। ਕਹਿੰਦੇ ਜਾਂ ਨਹਿ ਬੁਝਾਈ, ਜੇ ਉਹ ਸੁਣਨ ਦੀ ਨੀਅਤ ਹੀ ਤਿਆਰ ਨਹੀਂ ਉਹਨੂੰ, ਤੇ ਮਨ ਕਿਵੇਂ ਸੁਣੇਗਾ? ਨੀਅਤ ਤਿਆਰ ਨਹੀਂ। ਜਾਂ ਨਹਿ ਬੁਝਾਈ, ਫਿਰ ਕਹਿੰਦੇ ਆਖਣ ਸੁਣਨਾ ਪਾਉਣ ਕੀ ਬਾਣੀ, ਇਹੋ ਮਨ ਰੱਤਾ ਮਾਇਆ। ਸੱਚੇ ਪਾਤਸ਼ਾਹ ਜੀ ਕਹਿੰਦੇ, ਫਿਰ ਉਹਨੇ ਕਿਹਾ, ਕਾਜੀ ਨੇ ਜਾਂ ਕਿਸੇ ਧਾਰਮਿਕ ਆਗੂ ਨੇ, ਉਹਨੇ ਕਿਹਾ, ਮਹਾਰਾਜ ਮੈਂ ਤੇ ਬੜਾ ਕੁਝ ਨਮਾਜ਼ਾਂ ਵੀ ਪੜ੍ਹਨਾ, ਪਾਠ ਵੀ ਕਰਨਾ, ਸਾਰਾ ਕੁਝ ਸੁਣਦਾ ਵੀ ਬੜਾ। ਸੱਚੇ ਪਾਤਸ਼ਾਹ ਕਹਿੰਦੇ ਨੇ, ਕਮਾਉਂਦਾ ਨਹੀਂ ਪਿਆਰਿਆ, ਇਹ ਗੱਲਾਂ ਤੇ ਸਿਰਫ ਇਸ ਤਰ੍ਹਾਂ ਨੇ ਜਿਵੇਂ ਹਾਰਮੋਨੀਅਮ ਦੇ ਵਿਚ ਹਵਾ ਭਰਦੇ ਨੇ ਵਜਾਉਣ ਵਾਲੇ ਤੇ ਵਜਾ ਦਿੰਦੇ ਨੇ, ਹਾਰਮੋਨੀਅਮ ਨੂੰ ਉਸ ਰਾਗ ਦਾ ਕੀ ਪਤਾ ਹੈ, ਕੀ ਉਹ ਤੇ ਵੱਜਦਾ ਹੈ, ਕੱਲਾ ਹਵਾ ਕੱਢ ਦਿੱਤੀ ਵਿਚੋਂ ਵੱਜ ਗਿਆ। ਇਸ ਤਰ੍ਹਾਂ ਤੂੰ ਧਰਮ ਦੇ ਸ਼ਬਦ ਬੋਲੀ ਜਾਂਦਾ ਤੇ ਕੱਲੀ ਹਵਾ ਕੱਢੀ ਜਾਂਦਾ ਮੂੰਹ ਵਿਚ, ਤੇਰਾ ਇਹਦੇ ਨਾਲ ਕੋਈ ਲੈਣਾ ਦੇਣਾ ਨਾਤਾ ਨਹੀਂ। ਆਖਣ ਸੁਣਨਾ ਪਾਉਣ ਕੀ ਬਾਣੀ, ਇਹ ਤੇ ਹਵਾ ਦੀ ਬਾਣੀ ਹੈ, ਜਿਹੜਾ ਤੂੰ ਕੀਰਤਨ, ਕਥਾ, ਪਾਠ, ਨਮਾਜ਼ ਕਈ ਕੁਝ ਕਰਨਾ, ਇਹਦਾ ਕੋਈ ਸਾਰ ਨਹੀਂ, ਕਿਉਂਕਿ ਤੂੰ ਇਹਦੇ ਨਾਲ ਜੁੜਿਆ ਨਹੀਂ। ਤੇ ਇਹ ਮਨ ਰੱਤਾ ਮਾਇਆ, ਮਨ ਤੇ ਤੇਰਾ ਮਾਇਆ ਵਿਚ ਫਸਿਆ ਹੋਇਆ, ਮਨ ਤੇ ਤੇਰਾ ਦਿਨ ਰਾਤ ਪਦਾਰਥਾਂ ਵਿਚ ਭਜਦਾ। ਕਹਿੰਦੇ ਖਸਮ ਕੀ ਨਦਰ ਦਿਲ ਹੈ ਪਸਿੰਦੇ, ਜਿੰਨੀ ਕਰ ਏਕ ਧਿਆਇਆ। ਉਸ ਖਸਮ ਵਾਹਿਗੁਰੂ ਦੀ ਨਜ਼ਰ ਵਿਚ ਉਹੀ ਲੋਕ ਨੇ ਤੇ ਉਹੀ ਉਹਨੂੰ ਪਸੰਦ ਆਉਂਦੇ ਨੇ ਜਿਨ੍ਹਾਂ ਨੇ ਇਕ ਮਨ ਹੋ ਕੇ ਉਹਦੇ ਨਾਲ ਪ੍ਰੀਤ ਪਾਈਏ, ਜੋੜਿਆ ਹੈ। ਨਹੀਂ ਤਾਂ ਤੀਹੀ ਕਰ ਰੱਖੇ ਪੰਜ ਕਰ ਸਾਥੀ। ਤੀਹ ਰੋਜੇ ਹੁੰਦੇ ਨੇ, ਕਾਜੀ ਤੀਹ ਰੋਜੇ ਰੱਖਦੇ ਨੇ, ਮੁਸਲਮਾਨ ਤੀਹ ਰੋਜੇ ਰੱਖਦੇ ਨੇ, ਤੇ ਪੰਜ ਕਰ ਸਾਥੀ, ਪੰਜ ਵਕਤ ਦੀ ਨਮਾਜ਼ ਪੜ੍ਹਦੇ ਨੇ। ਕਹਿੰਦੇ ਭਾਵੇਂ ਤੂੰ ਤੀਹ ਦਿਨ ਰੋਜੇ ਵੀ ਰੱਖ ਲੈ ਜਾਂ ਤੂੰ ਵਰਤ ਵੀ ਰੱਖ ਲੈ ਤੇ ਕੁਝ ਕਰ ਲੈ ਤੇ ਪੰਜ ਵਕਤ ਦੀ ਨਮਾਜ਼ ਵੀ ਪੜ੍ਹ ਲੈ, ਨਾਉ ਸ਼ੈਤਾਨ ਮਤ ਕੱਟ ਜਾਈ। ਜਿਹੜਾ ਤੇਰੇ ਮਨ ਵਿਚ ਝੂਠ ਦਾ ਸ਼ੈਤਾਨ ਬੈਠਾ ਹੋਇਆ ਨਾ, ਉਹ ਜਿਹੜੇ ਕੁਕਰਮ ਕਰਦਾ ਹੈ, ਮਤ, ਮਤ ਦਾ ਅਰਥ ਹੈ ਕਿਧਰੇ ਵੇਖੀ, ਸਾਵਧਾਨ ਹੋ ਜਾ, ਕੱਟ ਜਾਈ। ਇੱਥੇ ਕੱਟ ਦੇ ਅਰਥ ਨੇ ਕਟੌਤੀ ਕਰਨੀ, ਕੱਟ ਲੈਣੇ। ਇਹਦਾ ਮਤਲਬ ਨਮਾਜ਼ ਦਾ ਤੇ ਅਸਰ ਹੋਣਾ ਸੀ, ਨਮਾਜ਼ ਦਾ ਤੇ ਤੈਨੂੰ ਫਲ ਮਿਲਣਾ ਸੀ ਜਿਹੜੀ ਤੂੰ ਪੜ੍ਹੀ ਹੈ। ਇੱਥੇ ਨਮਾਜ਼ ਨਹੀਂ ਗਲਤ ਕਹੀ, ਪਾਠ ਨਹੀਂ ਗਲਤ ਕਿਹਾ। ਜਿਵੇਂ ਆਪਾਂ ਕਿਸੇ ਦਾ ਕੰਮ ਕਰੀਏ ਜਾ ਕੇ ਤੇ ਉਹਦੇ ਪੈਸੇ ਮਿਲਣੇ ਹੁਣ ਸਾਨੂੰ, ਤੇ ਜੇ ਪਹਿਲੇ ਲੈ ਕੇ ਖਾ ਜਾਈਏ ਫਿਰ ਕੀ ਕਰੇਗਾ? ਕਿਸੇ ਦੇ ਕੋਲ ਦਿਹਾੜੀ ਕਰਨ ਗਏ, ਕੰਮ ਕਰਨ ਗਏ ਤੇ ਉਹਦੇ ਤੋਂ ਪਹਿਲਾਂ ਲੈ ਕੇ ਖਾਧੇ ਹੋਏ ਸਨ, ਤੇ ਜਦੋਂ ਸਾਰਾ ਦਿਨ ਕੰਮ ਕੀਤਾ ਤੇ ਉਹ ਤੋਂ ਤੂੰ ਦਿਹਾੜੀ ਮੰਗੀ, ਉਹ ਵਹੀ ਕੱਢ ਕੇ ਬਹਿ ਗਿਆ ਵੀ ਸੱਜਣਾ ਜਿਹੜੇ ਪਹਿਲੇ ਨੇ, ਬਣਦਾ ਤੇਰਾ ਸੌ ਏ ਤੇ ਪੰਜਾਹ ਤੂੰ ਪਹਿਲਾਂ ਲੈ ਗਿਆ, ਸੌ ਵਿਚੋਂ ਪੰਜਾਹ ਗਏ ਤੇ ਪੰਜਾਹ ਰਹਿ ਗਏ ਲੈ ਜਾ, ਤੇ ਜੇ ਸੌ ਵਿਚੋਂ ਸੌ ਹੀ ਖਾਧੇ ਨੇ ਪਹਿਲਾਂ ਹੋਰ ਵੀ ਚੜੇ ਹੋਏ ਨੇ, ਫਿਰ ਉਹ ਕਹਿੰਦੇ ਜਾਓ ਭਾਈ ਟੱਲੀਆਂ ਵਜਾਉਂਦੇ ਘਰ ਨੂੰ, ਤੁਸੀਂ ਤੇ ਪਹਿਲਾਂ ਹੀ ਖਾ ਗਿਓ। ਇੱਥੇ ਮਤਲਬ ਇਹ, ਨਮਾਜ਼ ਤੂੰ ਪੜ੍ਹੀਏ ਜਾਂ ਪਾਠ ਤੂੰ ਕੀਤਾ, ਉਹਦਾ ਫਲ ਜ਼ਰੂਰ ਤੈਨੂੰ ਮਿਲਣਾ ਸੀ, ਪਰ ਵੇਖੀ ਕਿਤੇ ਪਾਪ ਕਰ ਕਰਕੇ ਉਹ ਕਟੌਤੀ ਕੱਟੇ ਨਾ ਜਾਣ, ਨਾਉ ਸ਼ੈਤਾਨ ਤੇਰਾ ਮਨ ਰੂਪੀ ਸ਼ੈਤਾਨ ਕਿਤੇ ਕਟਾ ਨਾ ਦੇ। ਨਾਨਕ ਆਖੈ ਰਾਹੇ ਪੈ ਚੱਲਣਾ, ਕਹਿੰਦੇ ਸੱਜਣਾ ਉੱਥੇ ਪ੍ਰਵਾਨਗੀ ਤਾਂ ਮਿਲਣੀ ਜੇ ਸਿੱਧੇ ਰਾਹ ਤੇ ਤੁਰੇਗਾ, ਗੁਰੂ ਦੇ ਮਾਰਗ ਤੇ ਤੁਰੇਗਾ। ਕਹਿੰਦੇ ਨਹੀਂ ਤਾਂ ਇਧਰ ਕਹਿੰਦੇ ਮਾਲ ਧਨ ਕਿਤ ਕੂ ਸੰਜਿਆਹੀ। ਸੰਜਿਆਹੀ ਦਾ ਅਰਥ ਹੈ ਇਕੱਠਾ ਕਰਨਾ, ਕਿਤੇ ਸਾਰੀ ਉਮਰ ਮਾਇਆ ਇਕੱਠੀ ਕਰਨ ਤੇ ਸੰਸਾਰ ਵਿੱਚ ਪਸ ਕੇ ਨਾ ਗੁਜ਼ਾਰਦੀ। ਗੁਰੂ ਸਾਹਿਬ ਇੱਕ ਧਾਰਮਿਕ ਆਗੂ ਨੂੰ ਇਹ ਉਪਦੇਸ਼ ਸਾਰੇ ਦੇ ਰਹੇ ਨੇ। ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਭੁੱਲਾਂ ਦੀ ਖਿਮਾ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।